दंडौत वंदन अनेक बार सर्व कला समरथ डोलन तेरा खो प्रभु डोलन तेरा खो प्रभु नानक दे कर हथ साहिब श्री गुरु ग्रंथ साहिब सचे पातशाह जी दे पावन पवित्र हजूरी अंदर सोभाए मान सत संगी जनों आप जी ने संध्या दे इस गुरमत दीवान दी हाजरी भरी है अमृत गुरबाणी दा कीर्तन गुरु सवारियां तो आप जी सरवण कर रहे से सतगुरु गुरु नानक साहब सच्चे पातशाह जी दे अमृत बोल जपजी साहब जी दी 78वीं पौड़ी जिस विच दातार जी ने आत्मक जीवन घड़न दी सानू जुगत तरीका जां वसीला दर्शाया है इस दी विचार कल आपां प्रारंभ कीती है। हजूर ने पूरी पौड़ी दे अंदर एक सोने दा गहरा घड़न वाला कारीगर उस गहने नूं घड़न लई जिस जिस चीज दा इस्तेमाल कीता जांदा उस दा जिक्र ते उस सारियां चीजां नूं महाराज जी ने दैवी गुणां दे नाल जोड़ दिता। जिवें सोना घड़न वाला उहदी भट्ठी उहदी दुकान उहदा टिकाणा है ते हजूर ने कहा जे आत्मक जीवन नूं अंदर नूं घड़ना चाहना है ते फिर सब तो पहला जत पाहारा अपनियां इंद्रियां ते काबू पा इस नूं टिकाणा बना इस नूं दुकान बना। ए विचार अजे चल रही सी ते नाल ही असी अगे विचारना है धीरज सुनियार जे इंद्रियां नूं रोकना टिकाणा दुकान बना लवे ते तेरे कोल खोछापन कालापन ना होवे जे जीवन नूं करना लोचने ते सुनियार वर्गा सबर ओदे वर्गा धीरज ओदे वर्गा टिका चाहिदा जिन्नी देर तक तेरे कोल धीरज नहीं उतनी देर तक खोछापन कदी अंदर दे जीवन नूं घड़ नहीं देगा। आओ उसे विचार नूं गुरु कृपा नाल आपां अगे तोर सकीए। आप जितने गुरु चरणा विच उपस्थित होए हो आसीस बख्शो धन गुरु ग्रंथ साहिब जी साडी कथनी नूं साडी सरोत नूं पूर्ण तौर ते एकाग्रता दी दात बख्श दें। करो बख्श साध संगत गुरु बख्शी फतेह प्रवान करो जी। वाहे गुरु जी का खालसा वाहे गुरु जी की फतेह। हजूर दी अमृत गुरबाणी विचों कल अर्ज कीती सी ए इंद्रियां ਇਨਸਾਨ ਨੂੰ ਬਾਹਰ ਮੁਖੀ ਵੀ ਬਣਾ ਦਿੰਦੀਆਂ ਨੇ ਤੇ ਜੇ ਗੁਰੂ ਸ਼ਬਦ ਗੁਰਬਾਣੀ ਗੁਰੂ ਦਾ ਉਪਦੇਸ਼ ਹੋਵੇ ਤੇ ਇਹ ਇੰਦਰੀਆਂ ਜਿਹੜੀਆਂ ਨੇ ਇਨਸਾਨ ਨੂੰ ਰੂਹਾਨੀਅਤ ਕਮਾਉਣ ਦੇ ਵਿੱਚ ਵੀ ਸਹਾਇਤਾ ਦੇ ਰਹੀਆਂ ਨੇ ਕਿਉਂਕਿ ਮਨ ਇੱਕ ਐਸਾ ਹੈ ਜਿਹੜਾ ਹਰ ਇੱਕ ਇੰਦਰੀ ਦੇ ਵਿੱਚ ਬੈਠ ਕੇ ਅੰਤਰੀਵ ਕਾਲ ਅੰਦਰੂਨੀ ਤੌਰ ਤੇ ਰਸ ਉਹ ਖੁਦ ਮਾਣਦਾ ਹੈ ਜਿਵੇਂ ਅਸੀਂ ਨੇਤਰਾਂ ਨਾਲ ਦੇਖਦੇ ਹਾਂ ਪਰ ਇੱਕ ਗੱਲ ਕਿਸੇ ਪਿਆਰੇ ਸਨੇਹੀ ਨੂੰ ਦੇਖਣ ਤੋਂ ਬਾਅਦ ਅਸੀਂ ਇਹ ਸ਼ਬਦ ਵਰਤਨੇ ਹਾਂ ਕਿ ਅੱਜ ਤੇਰੇ ਦਰਸ਼ਨ ਕਰਕੇ ਜਾਂ ਤੈਨੂੰ ਮਿਲ ਕੇ ਤੈਨੂੰ ਦੇਖ ਕੇ ਮਨ ਗਦਗਦ ਹੋ ਗਿਆ ਸਿਰਫ ਸਮਝਣ ਲਈ ਹੁਣ ਦੇਖਿਆ ਅੱਖਾਂ ਨੇ ਵੇ ਤੇ ਅੱਖਾਂ ਦੇ ਵਿੱਚ ਬੈਠਾ ਹੋਇਆ ਮਨ ਇਸ ਅੱਖਾਂ ਦੀ ਇੰਦਰੀ ਵਿੱਚੋਂ ਉਸ ਦੇਖ ਨੂੰ ਉਸ ਦ੍ਰਿਸ਼ ਨੂੰ ਉਸ ਦਰਸ਼ਨ ਨੂੰ ਵੇਖ ਕੇ ਪ੍ਰਸੰਨਤਾ ਮਨ ਨੂੰ ਮਿਲਦੀ ਪਈ ਹੈ ਕੰਨਾਂ ਨਾਲ ਅਸੀਂ ਸ਼ਬਦ ਸੁਣਨੇ ਆ ਤੇ ਕਈ ਵਾਰੀ ਸੁਣਨ ਤੋਂ ਬਾਅਦ ਇਹ ਕਹਿੰਦੇ ਹਾਂ ਕਿ ਅੱਜ ਆ ਗੱਲ ਸੁਣ ਕੇ ਮਨ ਆਨੰਦਿਤ ਹੋ ਗਿਆ ਸੁਣਿਆ ਕੰਨ ਨੇ ਤੇ ਉਸ ਸੁਣੀ ਹੋਈ ਸਰੋਤ ਵਿੱਚ ਬੈਠਾ ਹੋਇਆ ਮਨ ਆਨੰਦਿਤ ਹੋ ਰਿਹਾ ਹੈ ਜ਼ਬਾਨ ਨਾਲ ਬੋਲਨੇ ਆ ਜ਼ਬਾਨ ਨਾਲ ਰਸ ਚੱਖਨੇ ਆ ਹਾਲਾਂਕਿ ਰਸ ਨੂੰ ਇਸ ਜ਼ਬਾਨ ਦੇ ਮਾਸ ਦੇ ਟੁਕੜੇ ਨੇ ਚੱਖਿਆ ਪਰ ਅੰਦਰੋਂ ਆਵਾਜ਼ ਆਈ ਅੱਜ ਇਹ ਰਸ ਚੱਖ ਕੇ ਮਨ ਬਾਗੋ ਬਾਗ ਹੋ ਗਿਆ ਮਨ ਖੁਸ਼ ਹੋ ਗਿਆ ਇਹਦਾ ਮਤਲਬ ਅੱਖਾਂ ਵੇਖਣ ਤੇ ਮਨ ਪ੍ਰਸੰਨ ਕੰਨ ਸੁਣ ਤੇ ਮਨ ਉਹਨਾਂ ਵਿੱਚੋਂ ਸੁਣਦਾ ਹੈ ਜ਼ਬਾਨ ਰਸ ਲਵੇ ਤੇ ਮਨ ਉਹਦੇ ਵਿੱਚੋਂ ਰਸ ਲੈਂਦਾ ਹੈ ਖਜ਼ੂਰ ਨੇ ਕਿਹਾ ਦਰਅਸਲ ਇਹ ਇੱਕ ਮਨ ਹੀ ਸਾਰੀਆਂ ਇੰਦਰੀਆਂ ਦੇ ਵਿੱਚ ਬੈਠਾ ਇੱਕ ਵੇਲੇ ਸਾਰੀਆਂ ਇੰਦਰੀਆਂ ਦੇ ਰਸ ਨੂੰ ਭੋਗ ਰਿਹਾ ਹੈ ਮਾਣ ਰਿਹਾ ਹੈ ਭਾਈ ਸਾਹਿਬ ਦੇ ਬਚਨ ਨੇ ਕਿ ਅੱਖੀ ਅੰਦਰ ਵੇਖਦਾ ਕਰ ਚੋਜ ਵਿੜਾਣਾ ਮਨ ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ ਜੇਵਾ ਅੰਦਰ ਬੋਲਦਾ ਬੋ ਸਾਧ ਲੁਭਾਣਾ ਹੱਥੀ ਕਿਰਤ ਕਮਾਵਦਾ ਪਗ ਚੱਲੈ ਸੁਜਾਣਾ ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ ਇੱਕ ਮਨ ਨੂੰ ਪੂਰੀਆਂ ਇੰਦਰੀਆਂ ਨੇ ਜਿਹੜਾ ਉਹ ਪ੍ਰਵਾਨ ਕਰ ਲਿਆ ਅੱਖਾਂ ਨੇ ਕੰਨਾਂ ਨੇ ਜੇਬਾਂ ਨੇ ਨਾਸਕਾਂ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਸ ਬੰਦੇ ਨੇ ਜੀਵਨ ਘੜਨਾ ਸਭ ਤੋਂ ਪਹਿਲਾਂ ਜੱਤ ਪਹਾਰਾ ਉਹਨੂੰ ਆਪਣੀਆਂ ਇੰਦਰੀਆਂ ਤੇ ਕਾਬੂ ਪਾਉਣਾ ਪਏਗਾ ਹੁਣ ਇੱਥੇ ਕੁਛ ਬੇਨਤੀਆਂ ਨੇ ਹੱਠ ਨਾਲ ਕੀ ਇਹ ਇੰਦਰੀਆਂ ਕਾਬੂ ਆ ਸਕਣਗੀਆਂ ਕੀ ਧੱਕੇ ਦੇ ਨਾਲ ਇਹਨਾਂ ਨੂੰ ਕੋਈ ਤਬਦੀਲ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਹਨਾਂ ਇੰਦਰੀਆਂ ਨੂੰ ਕਾਬੂ ਕਰਨ ਲਈ ਗੁਰੂ ਦੇ ਸ਼ਬਦ ਦੀ ਰੋਸ਼ਨੀ ਵਿੱਚ ਅਸੀਂ ਤੁਰੀਏ ਤੇ ਗੁਰੂ ਗ੍ਰੰਥ ਸਾਹਿਬ ਸਾਡੀ ਅਗਵਾਈ ਕਰਦੇ ਤੇ ਇਸ ਗੱਲ ਨੂੰ ਮੈਂ ਬਿਲਕੁਲ ਲੁਕਾ ਕੇ ਨਹੀਂ ਪਰਦੇ ਥੱਲੇ ਨਹੀਂ ਖੁੱਲੇ ਬੇਨਤੀ ਕਰਨੀ ਚਾਹੁੰਦਾ ਜਿੰਨੀ ਦੇਰ ਤੱਕ ਅੱਖਾਂ ਨਾਲ ਦੇਖਦਿਆਂ ਮਨ ਦੇ ਫੁਰਨੇ ਮਲੀਨ ਪੈਦਾ ਹੁੰਦੇ ਨੇ ਤੇ ਸਾਨੂੰ ਪਹਿਲਾਂ ਉਹਨਾਂ ਫੁਰਨਿਆਂ ਤੇ ਕਾਬੂ ਪਾਉਣਾ ਪਏਗਾ ਇਹ ਕੀ ਕਰਦੇ ਪਏ ਨੇ ਦੇਖ ਕੇ ਜਿਵੇਂ ਪਰਾਏ ਤਨ ਨੂੰ ਕੋਈ ਦੇਖਦਾ ਮੈਂ ਤਾਂ ਇਹ ਬੇਨਤੀ ਕੀਤੀ ਕਿਉਂਕਿ ਸ਼ਬਦ ਲੁਕਾਉਣ ਵਾਲੇ ਨਹੀਂ ਮਨ ਭਟਕਦਾ ਇਹਦੇ ਵਿੱਚ ਅਸੀਂ ਪਰਦਾ ਪਾਉਂਦੇ ਹਾਂ ਡਰਦੇ ਮਾਰੇ ਕਿਸੇ ਨਾਲ ਗੱਲ ਨਹੀਂ ਕਰਦੇ ਪਰ ਜੇ ਕਿਤੇ ਇਸ ਅੰਦਰੂਨੀ ਹਾਲਤ ਨੂੰ ਦੇਖੀਏ ਤੇ ਕੱਲ ਅਰਜ਼ ਕੀਤੀ ਸੀ 83% ਅੰਦਰ ਦੀ ਮੈਲ ਅੱਖਾਂ ਲਿਜਾ ਰਹੀਆਂ ਹੁਣ ਉਹ ਕਿਵੇਂ ਸਾਡੇ ਅੰਦਰ ਨੂੰ ਟਿਕਾ ਮਿਲ ਸਕੇ ਇਸ ਦੇ ਮੁਤਲਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਗੁਰਮਤ ਦੇ ਸਾਹਿਤ ਨੇ ਤੇ ਗੁਰਮਤ ਦੀ ਮਰਿਆਦਾ ਨੇ ਕਿਹਾ ਕਿ ਜਿਵੇਂ ਇਨਸਾਨ ਆਪਣੇ ਨੇਤਰਾਂ ਨਾਲ ਤਨ ਘਰ ਬੈਠੀ ਮਾਂ ਦੇ ਸਰੀਰ ਨੂੰ ਵੀ ਦੇਖਦਾ ਹੈ ਸਿਰਫ ਬਾਣੀ ਵਿੱਚੋਂ ਅਰਜ਼ ਕਰਨੀ ਉਹ ਤੁਹਾਨੂੰ ਸਭ ਨੂੰ ਤੁਕ ਚੇਤੇ ਵੇ ਭਾਈ ਸਾਹਿਬ ਦੀ ਤੁਕ ਹੈ ਕਿ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ, ਤੇ ਤੀਜਾ ਸ਼ਬਦ ਉਹਨਾਂ ਵਰਤਿਆ ਧੀਆਂ ਜਾਣੇ। ਹੁਣ ਜਿਹੜਾ ਜਾਣੇ ਸ਼ਬਦ ਹੈ ਨਾ, ਇਹਨੂੰ ਥੋੜਾ ਜਿਹਾ ਡੂੰਘਾਈ ਚ ਵੇਖੀਏ। ਜਾਣੇ ਦਾ ਮਤਲਬ ਕਿ ਕੇਵਲ ਜ਼ਬਾਨ ਨਾਲ ਨਾ ਕਹਿ ਕਿ ਪਰਾਇਆ ਤਨ ਦੇਖਿਆ ਮਾਂ ਦੀ ਤਰ੍ਹਾਂ, ਧੀ ਦੀ ਤਰ੍ਹਾਂ, ਭੈਣ ਦੀ ਤਰ੍ਹਾਂ। ਜਾਣੇ ਦਾ ਅਰਥ ਕਿ ਜਿਵੇਂ ਤੂੰ ਮਹਿਸੂਸ ਕਰ ਮੈਂ ਕਿ ਮੇਰੇ ਘਰ ਵਿੱਚ ਮਾਂ, ਬੇਟੀ, ਧੀ, ਭੈਣ, ਉਹਦੇ ਤਨ ਨੂੰ ਕੋਈ ਮੰਦੀ ਨਜ਼ਰ ਨਾਲ ਤੱਕੇ ਤੇ ਤੇਰਾ ਖੂਨ ਉਬਾਲੇ ਖਾਂਦਾ, ਤੇ ਕਿਸੇ ਦੇ ਤਨ ਨੂੰ ਦੇਖ ਕੇ ਕਿ ਉਸ ਸਰੀਰ ਵਿੱਚੋਂ ਤੈਨੂੰ ਉਹ ਕੁਛ ਮਹਿਸੂਸ ਨਹੀਂ ਹੁੰਦਾ ਕਿ ਜੋ ਕੁਝ ਤੈਨੂੰ ਆਪਣੇ ਪਰਿਵਾਰ ਵਿੱਚ ਬੈਠ ਕੇ ਧੀ, ਬੇਟੀ ਤੇ ਮਾਂ ਦੇ ਤਨ ਵਿੱਚੋਂ ਮਹਿਸੂਸ ਹੁੰਦਾ। ਉਹਨੂੰ ਜਾਣੇ, ਇਹਦਾ ਮਤਲਬ ਮਹਿਸੂਸ ਕਰੇ। ਤੇ ਜਦੋਂ ਮਹਿਸੂਸ ਕਰੇਗਾ ਕਿ ਜਿਸ ਤਨ ਨੂੰ ਮੈਂ ਦੇਖ ਰਿਹਾ ਇਹੋ ਜਿਹਾ ਤਨ ਇੱਕ ਬੇਟੀ ਦੇ ਰੂਪ ਵਿੱਚ ਮੇਰੇ ਘਰ ਹੈ, ਇਹੋ ਜਿਹਾ ਤਨ ਇੱਕ ਮਾਂ ਦੇ ਰੂਪ ਵਿੱਚ ਮੇਰੇ ਘਰ ਹੈ, ਇਹੋ ਜਿਹਾ ਤਨ ਇੱਕ ਭੈਣ ਦੇ ਰੂਪ ਵਿੱਚ ਮੇਰੇ ਘਰ ਹੈ। ਅਸਲੀਅਤ ਇਹ ਵੇ ਕਿ ਇਹ ਅਵੈੜਾ ਮਨ ਤੇ ਆ ਅੱਖਾਂ, ਇਹ ਇੰਦਰੀਆਂ ਜਦੋਂ ਦੇਖਣਗੀਆਂ, ਮਨ ਇਹੋ ਜਿਹਾ ਫੁਰਨਾ ਬਣਾਏ ਤੇ ਗੁਰਮੁਖੋ ਅਚਨਚੇਤ ਇਹ ਇੰਦਰੀਆਂ ਆਪਣੇ ਆਪ ਸਮਝਣਗੀਆਂ। ਜਿਵੇਂ ਰਹਿਤਨਾਮਿਆਂ ਚ ਵੀ ਅਸੀਂ ਬਚਨ ਪੜ੍ਹਨੇ ਆ ਕਿ ਪਰ ਬੇਟੀ ਕੋ ਬੇਟੀ ਜਾਣੈ ਕਿਹਾ, ਮਤਲਬ ਮਹਿਸੂਸ ਕਰੇ। ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ, ਆਪਣੀ ਇਸਤਰੀ ਸੋ ਰਤ ਹੋਈ, ਰਹਿਤਵਾਨ ਗੁਰ ਕਾ ਸਿੰਘ ਸੋਈ। ਉਹ ਰਹਿਤਵਾਨ ਜਿਹੜਾ ਇਹਨੂੰ ਜਾਣੇ, ਇਹਨੂੰ ਸਮਝੇ। ਫਿਰ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਵਿੱਚ ਹੀ ਜਦੋਂ ਆਨੰਦ ਕਾਰਜ ਹੁੰਦਾ ਤੇ ਅਕਸਰ ਅਸੀਂ ਉਪਦੇਸ਼ ਦੇਣ ਵਾਲੇ, ਸਿੱਖਿਆ ਦੇਣ ਵਾਲੇ ਖੜੇ ਹੁੰਦੇ ਹਾਂ ਤੇ ਸਾਡਾ ਬਹੁਤਾਂਤ ਜਿਹੜਾ ਉਪਦੇਸ਼ ਹੈ ਉਹਦਾ ਬਹੁਤ ਹਿੱਸਾ ਜਿਹੜਾ ਉਹ ਕੇਵਲ ਫੀਮੇਲ ਨਾਲ, ਇੱਕ ਬੇਟੀ ਨਾਲ ਸੰਬੰਧਿਤ ਹੈ ਵੀ ਤੂੰ ਆਹ ਗੁਣ ਧਾਰਨ ਕਰੀ, ਆਹ ਕੁਝ ਤੂੰ ਇਸ ਤਰ੍ਹਾਂ ਕਰੀ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਬਚਨ ਕੀਤਾ ਹੈ ਕਿ ਆਪਾਂ ਜਿਸ ਨੇ ਪੱਲਾ ਪਕੜਿਆ ਉਹਨੂੰ ਉਪਦੇਸ਼ ਦੇ ਰਹੇ ਹਾਂ ਕਿ ਤੂੰ ਪਤੀ ਵਰਤਾ ਧਰਮ ਦੀ ਧਾਰ ਨਹੀਂ ਰਹਿਣਾ, ਪਤੀ ਤੇ ਭਰੋਸਾ ਕਰੀ। ਤੇ ਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਹਿਲਾਂ ਜਿਸ ਦਾ ਪੱਲਾ ਪਕੜਿਆ, ਅਗਵਾਈ ਜਿਹੜਾ ਕਰਦਾ ਪਿਆ ਉਹਨੂੰ ਸਮਝਾਇਆ ਜਾਏ ਕਿ ਜਿਨਨੇ ਸਭ ਕੁਝ ਛੱਡ ਕੇ ਤੇਰੇ ਤੇ ਭਰੋਸਾ ਕੀਤਾ ਤੇਰਾ ਫਰਜ਼ ਵੀ ਬਣਦਾ, ਤੂੰ ਇਸਤਰੀ ਵਰਤ ਧਰਮ ਨੂੰ ਪਾਲੀ। ਭਾਈ ਕਾਨ ਸਿੰਘ ਨਾਭਾ ਖੂਣਾ ਨੇ ਖਾਸ ਕਰਕੇ ਗੁਰਮਤ ਮਾਰ ਤੰਡ ਵਿੱਚ ਇਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਅੰਦਰ ਨੂੰ ਕਾਬੂ ਪਾਉਣਾ ਜੱਤ ਪਹਾਰਾ, ਉਹਨਾਂ ਨੇ ਹਜ਼ੂਰ ਦੀ ਬਾਣੀ ਚੋਂ ਇੱਕ ਸ਼ਲੋਕ ਲਿਆ ਕਿ ਕਿਆ ਗਾ ਲਾਇਓ ਭੂਸ਼, ਪਰ ਵੇਲ ਨਾ ਜੇ ਜੋ ਹੈ ਕੰਤ ਤੂੰ। ਕਹਿੰਦੇ ਤੂੰ ਆਪਣੇ ਆਪ ਨੂੰ ਕੰਤ ਸ਼ਬਦ ਜੁੜ ਗਿਆ ਤੇਰੇ ਨਾਲ, ਸੁਹਾਗਨ ਦੀ ਤਾਂ ਪਰਿਭਾਸ਼ਾ ਦੇ ਦਿੱਤੀ, ਨਾਨਕ ਸੁਹਾਗਨ ਕਾ ਕਿਆ ਚਿੰਨ ਹੈ, ਅੰਦਰ ਸੱਚ ਮੁੱਖ ਉਜਲਾ ਖਸਮੈ ਮਾਏ, ਸਮਾਜ ਦੇ ਅੰਦਰ ਸਚਾਈ ਏ। ਭਾਵੇਂ ਇਹਦੇ ਅੰਤਰੀਵ ਅਰਥ ਜਿਹੜੇ ਨੇ ਉਹ ਰੂਹਾਨੀਅਤ ਨਾਲ ਜੁੜਨਗੇ, ਪਰ ਸ਼ਬਦ ਸਾਨੂੰ ਲੋਕ ਤੇ ਪਰਲੋਕ ਦੀ ਅਗਵਾਈ ਬਖਸ਼ਦਾ ਹੈ। ਹਜ਼ੂਰ ਨੇ ਕਿਹਾ ਇਹ ਤਾਂ ਕਹਿ ਦਿੱਤਾ ਟੁੰਡੇਂਦੀਏ ਸੁਹਾਗ ਕਹੋ, ਤੋ ਤਨ ਕਾਈ ਕੋਰ, ਜਿਨ੍ਹਾਂ ਨਾਉ ਸੁਹਾਗਣੀ ਤਿਨ੍ਹਾਂ ਝਾਕਣਾ ਹੋਰ। ਪਰ ਮਹਾਰਾਜ ਜੀ ਨੇ ਕਿਹਾ ਜਿਸ ਦਾ ਪੱਲਾ ਪਕੜਿਆ ਪਹਿਲਾਂ ਉਹਨੂੰ ਇਹ ਸ਼ਬਦ ਸੁਣਾ, ਕਿਆ ਗਾ ਲਾਇਓ ਭੂਸ਼, ਮੂਰਖਾ ਝੂਠ ਬੋਲਣਾ ਹੈ, ਪਰ ਵੇਲ ਨਾ ਜੋ ਹੈ ਕੰਤ ਤੂੰ, ਪਰ ਵੇਲ ਨਾ ਜੋ ਹੈ ਜੱਤ ਪਹਾਰਾ, ਪਰ ਵੇਲ ਕਿਸੇ ਬਗਾਨੇ ਬਦਨ ਨੂੰ ਤਨ ਨੂੰ ਤੂੰ ਮੰਦੀ ਨਜ਼ਰ ਨਾਲ ਨਾ ਜੋ ਹੈ ਨਾ ਦੇਖ, ਤਾਂ ਸਮਝਾਂਗੇ ਤੂੰ ਕੰਤ ਹੈ। ਤੇ ਚੇਤੇ ਰੱਖੀ ਨਾਨਕ ਫੁੱਲਾਂ ਸੰਧੀ ਵਾੜ, ਖਿੜਿਆ ਖੱਬ ਸੰਸਾਰ ਜਿਉਂ, ਇਸ ਸੰਸਾਰ ਵਿੱਚ ਰੱਬ ਨੇ ਸੋਹਣੇ ਤੋਂ ਸੋਹਣਾ, ਕੀਮਤੀ ਤੋਂ ਕੀਮਤੀ ਫੁੱਲ ਪੈਦਾ ਕੀਤਾ, ਪਰ ਜਿਸ ਫੁੱਲ ਨੇ ਤੇਲਾ ਪੱਲਾ ਪਕੜਿਆ ਉਸ ਤੋਂ ਬਿਨਾਂ ਕਿਸੇ ਪਰਾਈ ਵੇਲ ਨੂੰ ਤੂੰ ਜੋਹੀ ਨਾ। ਗੁਰੂ ਸਾਹਿਬ ਦੀ ਬਾਣੀ ਅਨੁਸਾਰ ਫਿਰ ਅਸੀਂ ਜਦੋਂ ਬਾਣੀ ਪੜ੍ਹਦੇ ਹਾਂ, ਗ੍ਰਿਸ਼ਤੀ ਦਾ ਅਰਥ ਇੰਦਰੀਆਂ ਦੀ ਵਾਸਨਾ ਤੱਕ ਸੀਮਤ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਕਿ ਗ੍ਰਿਸ਼ਤੀ ਉਹ ਹੈ ਕਿ ਜਿਹੜਾ ਜ਼ਿੰਦਗੀ ਦੇ ਪੜਾਂ ਟੱਪਦਿਆਂ ਟੱਪਦਿਆਂ, ਉਮਰ ਢਲਦਿਆਂ ਟਲਦਿਆਂ, ਇੱਕ ਇਸ ਮੁਕਾਮ ਤੇ ਦੰਪਤੀ, ਮਰਦ ਤੇ ਇਸਤਰੀ, ਪਤੀ ਤੇ ਪਤਨੀ ਪਹੁੰਚ ਜਾਣ ਕਿ ਜਿਉਂਦੇ ਜੀ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਜਾਣ ਤੇ ਪਰਮਾਤਮਾ ਦੇ ਦਰ ਤੇ ਝੋਲੀ ਅੱਡ ਕੇ ਜਪ ਤਪ ਦੀ ਖੈਰ ਮੰਗਾ। ਹਜ਼ੂਰ ਦੇ ਬਚਨ ਨੇ ਸੋ ਗਿਰਖੀ ਜੋ ਨਿਗ੍ਰਹ ਕਰੈ। ਨਿਗ੍ਰਹ ਦਰ ਤੇ ਰੋਕਣਾ, ਗ੍ਰਿਸ਼ਤੀ ਦਾ ਅਰਥ ਇਹ ਨਹੀਂ ਕਿ ਇੰਦਰੀਆਂ ਬਾਹਰ ਮੁਖੀ ਕੇਵਲ ਵਾਸ਼ਨਾ ਵਿੱਚ ਪ੍ਰਵਿਰਤ ਰਹਿਣ। ਮਹਾਰਾਜ ਕਹਿੰਦੇ ਨੇ ਗ੍ਰਿਸ਼ਤੀ ਉਹ ਜਿਹੜਾ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਰਿਹਾ ਹੈ, ਉਹ ਨੱਕ ਕੰਨ ਅੱਖ ਜੋ ਕੁਝ ਆਪਾਂ ਸਾਰਾ ਕੱਲ ਵਿਚਾਰਿਆ ਹੈ। ਸੋ ਗਿਰਖੀ ਜੋ ਨਿਗ੍ਰਹ ਕਰੈ, ਜਪ ਤਪ ਸੰਯਮ ਭੀਖਿਆ ਕਰੈ, ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਖੀ ਗੰਗਾ ਕਾ ਨੀਹ। ਜਿਹੜਾ ਆਪਣੀਆਂ ਇੰਦਰੀਆਂ ਤੇ ਕਾਬੂ ਪਾਏ। ਹੁਣ ਫਿਰ ਇਸ ਤੋਂ ਅਗਾਂਹ ਥੋੜਾ ਜਿਹਾ ਤੁਰੀਏ ਬਾਣੀ ਵਿੱਚੋਂ ਕਿ ਹੱਠ ਨਾਲ ਇਸ ਚੀਜ਼ ਨੂੰ ਕਾਬੂ ਪਾਇਆ ਜਾ ਸਕਦਾ। ਹੱਠ ਨਾਲ ਕਈ ਵਾਰੀ ਕੁਝ ਲੋਕ ਕਾਬੂ ਪਾਉਣ ਦਾ ਯਤਨ ਕਰਦੇ ਨੇ, ਪਰ ਉਹ ਐਨਰਜੀ, ਉਹ ਸ਼ਕਤੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਵਿਰਤ ਹੋਵੇਗੀ। ਜਿਤਨਾ ਕੋਈ ਆਪਣੀ ਇਸ ਐਨਰਜੀ ਨੂੰ ਰੋਕਦਾ, ਕੱਲਾ ਰੋਕਣ ਦਾ ਸੰਬੰਧ ਹੀ ਇੰਦਰੀਆਂ ਤੇ ਕਾਬੂ ਪਾਉਣਾ ਨਹੀਂ, ਜੇ ਬੰਦੇ ਦਾ ਅੰਦਰ ਟਿਕਾਅ ਵਿੱਚ ਨਹੀਂ ਤਾਂ। ਮਹਾਰਾਜ ਜੀ ਨੇ ਵੀ ਬਾਣੀ ਚ ਇਸ਼ਾਰਾ ਕੀਤਾ, ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਭਾਈ। ਮਨ ਤੇਰਾ ਕਿਹੜੇ ਪਾਸੇ ਜਾ ਰਿਹਾ, ਆਪਣੇ ਮਨ ਵੱਲ ਦੇਖ। ਉਸ ਮਨ ਨੂੰ ਅਕਸਰ ਤੁਸੀਂ ਦੇਖੋਗੇ, ਜਿੰਨੇ ਆਪਣੇ ਆਪ ਨੂੰ ਬ੍ਰਹਮਚਾਰੀ ਲੋਕ ਕਹਿਣਗੇ, ਉਹ ਸਭ ਤੋਂ ਵੱਧ ਕ੍ਰੋਧੀ ਹੋਣਗੇ, ਤੇ ਜਿੰਨੇ ਉਹ ਸ਼ਰਾਪ ਦਿੰਦੇ ਹੋਣਗੇ ਸ਼ਾਇਦ ਇੰਨਾ ਕੋਈ ਹੋਰ ਮੰਦਾ ਬੋਲਦਾ ਹੋਵੇ। ਹਜ਼ੂਰ ਕਹਿੰਦੇ ਨੇ ਉਸ ਰਸ ਨੂੰ ਮਾਣ, ਜਿਹੜਾ ਰਸ ਮਾਨਣ ਨਾਲ ਤੂੰ ਆਪਣੇ ਆਪ ਇਹਨਾਂ ਤੋਂ ਇੱਕ ਪਾਸੇ ਹੋ ਜਾਏ। ਉਸ ਦੇ ਸੰਬੰਧ ਵਿੱਚ ਸਭ ਤੋਂ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਈ ਪਰਮਾਤਮਾ ਦੇ ਚਰਨਾਂ ਚ ਅਰਦਾਸ ਹੈ। ਦੇਖੋ ਸੱਟ ਪਾਉਣ ਵਾਲੀ ਨਹੀਂ, ਗੁਰੂ ਗ੍ਰੰਥ ਸਾਹਿਬ ਨੇ ਸਾਡੀ ਅਗਵਾਈ ਕੀ ਸੀ ਇਸ ਪੱਖ ਤੋਂ, ਜਦੋਂ ਮਨ ਟਿਕੇ ਨਾ, ਇੰਦਰੀਆਂ ਬਾਹਰ ਮੁਖੀ ਦੌੜਨ, ਮਨ ਨੂੰ ਟਿਕਣ ਨਾ ਦੇਣ, ਮਨ ਕਲਪੀ ਜਾਏ। ਹਜ਼ੂਰ ਕਹਿੰਦੇ ਉਸ ਵਕਤ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਅਗਵਾਈ ਕਰਦਾ, ਆਪਣੇ ਮਨ ਨੂੰ ਟਿਕਾਉਣ ਲਈ ਤੂੰ ਅਰਦਾਸ ਕਰ। ਉਹ ਨਾ ਅਰਦਾਸ ਨਿੱਜੀ ਹੁੰਦੀ, ਕੋਈ ਜ਼ਰੂਰੀ ਨਹੀਂ ਕਿ ਉਹ ਇੱਕ ਘੰਟਾ ਸ਼ਬਦ ਬੋਲੇ। ਤਾਂ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੂੰ ਆਧਾਰ ਬਣਾ ਕੇ ਜੇ ਅਰਦਾਸ ਕਰੀਏ ਤੇ ਮਾਲਕ ਬਿਰਤੀ ਵੀ ਤਬਦੀਲੀ ਲੈ ਆਉਂਦਾ ਹੈ। ਜਿਵੇਂ ਸ਼ਬਦ ਅਸੀਂ ਇੱਕ ਦੋ ਦੇਖ ਲਈਏ, ਹਜ਼ੂਰ ਦਾ ਬਚਨ ਹੈ ਪੁੱਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੂਰੀਆ। ਪੁੱਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੂਰੀਆ, ਖੇ ਪਰਿਪੂਰਨ ਪਰਮਾਤਮਾ ਤੇਰੀਆਂ ਬਾਹਾਂ ਵਿੱਚ ਬਲ ਹੈ, ਤੂੰ ਸਰਬ ਸ਼ਕਤੀਮਾਨ ਹੈ, ਇੱਕ ਕਿਰਪਾ ਕਰ। ਅਸੀਂ ਡਿੱਗਨੇ ਪਏ ਹਾਂ ਵਿਸ਼ੇ ਵਾਸ਼ਨਾਵਾਂ ਦੇ ਵਿੱਚ, ਸਾਡੇ ਡਿੱਗਦਿਆਂ ਹੋਇਆਂ ਦੀ ਕਿਰਪਾ ਕਰਕੇ ਆਪ ਜੀ ਉਂਗਲ ਪਕੜ ਲਵੋ, ਸਾਨੂੰ ਬਚਾ ਲਵੋ। ਸਰਵਨ ਨਾ ਸੁਰਤ ਨੈਣ ਸੁੰਦਰ ਨਾਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਮੇਰੇ ਕੰਨਾਂ ਦੀ ਸਰੋਤ ਚੰਗੀ ਨਹੀਂ, ਮੇਰੀਆਂ ਅੱਖਾਂ ਨੂੰ ਦੇਖਣ ਦਾ ਪਤਾ ਨਹੀਂ, ਅੱਖਾਂ ਕਰਕੇ ਚੰਗਾ ਦੇਖਦਾ ਨਹੀਂ, ਕੰਨਾਂ ਕਰਕੇ ਚੰਗਾ ਸੁਣਦਾ ਨਹੀਂ। ਮਾਲਕ ਮੇਰੇ ਅੰਦਰੂਨੀ ਪੈਰ ਵੀ ਪਿੰਗਲੇ ਹੋ ਗਏ ਨੇ, ਤੇ ਜਿਹਦਾ ਕੋਈ ਸਹਾਰਾ ਨਹੀਂ ਇਸ ਡਿੱਗੇ ਹੋਏ ਦਾ ਵਾਸ਼ਨਾ ਵਿੱਚ ਸਹਾਰਾ ਤੂੰ ਵੇ, ਤੂੰ ਪੁੱਜ ਬਲੀ ਹੈ, ਮੈਨੂੰ ਡਿੱਗੇ ਹੋਏ ਨੂੰ ਇਹਦੇ ਵਿੱਚੋਂ ਬਾਹਰ ਕੱਢ ਲੈ। ਇੱਕ ਅਰਦਾਸ ਹੈ ਨਾ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ। ਗੁਰੂ ਅਰਜੁਨ ਸਾਹਿਬ ਦਾ ਦੂਸਰਾ ਇਹ ਬਚਨ ਕਿ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ, ਅਰਦਾਸ ਹੈ ਅੰਦਰ ਟਿਕ ਜਾਏ। ਇਹ ਜੱਤ ਪਹਾੜਾ ਕਿਵੇਂ ਬਣ ਸਕੇ, ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾਂ ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਤੁਹਾਰੇ, ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋਡੈ ਕਤੂ ਨਾਹੀ, ਏਕ ਬਾਤ ਸੁਣ ਤਾਕੀ ਓਟਾ ਸਾਧ ਸੰਗਤ ਮਿਟ ਜਾਹੀ। ਹੇ ਮਾਲਕ ਇਹ ਪੰਜ ਅੰਦਰ ਨੂੰ ਟਿਕਣ ਨਹੀਂ ਦਿੰਦੇ, ਤੇ ਜਿਹੜੇ ਇਹ ਸ਼ਬਦ ਨੇ ਹਜ਼ੂਰ ਨੇ ਜੇ ਉਚਾਰਨ ਕੀਤੇ ਨੇ, ਇਹਨਾਂ ਦਾ ਭਾਵ ਕਿ ਨਾ ਟਿਕੇ ਤੇ ਅੰਦਰ ਇਸ ਤਰ੍ਹਾਂ ਦੀ ਅਰਦਾਸ ਦੀ ਭਾਵਨਾ ਬਣਾ ਕੇ ਇਨਸਾਨ ਅਰਦਾਸ ਕਰੇ, ਤੇ ਜਦੋਂ ਇਹ ਅਰਦਾਸ ਕਰਦਾ ਫਿਰ ਮਾਲਕ ਇਸ ਦੀ ਬੇਨਤੀ ਨੂੰ ਪੁਕਾਰ ਨੂੰ ਸੁਣ ਕੇ ਇਸ ਭਟਕਦੇ ਹੋਏ ਮਨ ਨੂੰ ਇੱਕ ਖਿੰਨ ਵਿੱਚ ਵੀ ਟਿਕਾ ਬਖਸ਼ ਦਿੰਦਾ ਹੈ। ਪਰ ਖੈ ਮੈਂ ਅਰਜ਼ ਕੀਤੀ ਇਹ ਨਿੱਜੀ, ਜਦੋਂ ਅੰਦਰ ਭਟਕੇ ਕਿਤੇ ਤੜਫੇ जे भगत रविदास साहब जैसे महापुरुष ए बचन कहिंदे ने नाथ कछु ना जानू मन माया कै हाथ भी कानू तुम कहियत हो जगत गुरु स्वामी हम कहियत कलजू के कामी इन पंचन मेरो मन जो बिगारियो पल पल हर जीते अंतर पारियो ए पंच जेड़े ने खिन खिन करके तेरे तो दूर करी जांदे ने ए शब्द इस करके ने कि जदो मन ना टिके ते शब्द दा सहारा लेके अरदास कर फिर कि उस अरदास विच एक खिन विच शक्ति आ जांदी है गुरु ते भरोसा करन वाले उना नू इस दोरे ते बड़ा यकीन है जो गुरु तेग बहादुर जी दे अमृत बोल असी पढ़ने ते सचे वे ए दोहरा इन्नी वड्डी चढ़दी कला दा प्रतीक है कि जदो बंदा बिल्कुल विषय वासनावां विच गर्क जाए कोई सहारा ना रहे ना अकल ना समझ ना सूझ ते परिपूर्ण परमात्मा दे चरणा च अरदास करे ते करता पुरख डिगे कोई बंदे नूं भी चुक देंदा ते खिन एक लांदा है। जदो असी अरदास बना लईए कि बल छुटक्यो बंधन भरे पहली गल ते यह मन मनन नूं तैयार ही नहीं सोचदा मेरे कोल बल मेरे कोल शक्ति है। अरदास दा संबंध ही उत्थे वे कि जिथे बंदा अपनी शक्ति नूं समर्पित करदा ना धन ना ऐश्वर्ज ना पदवी ना बाहां दी ताकत कोई चीज भी बंदा जे अरदास विच फुरना ए लेके आउंदा कि मेरे कोल इन्ना कुछ घर है बस इन्नी को मदद तू करदा है इहदा मतलब कि कुछ अहंकार जे खलोता है। अरदास दा मतलब है जिथे बिल्कुल समर्पित मेरे मालक मेरे कोल किसे किस्म दी कोई भी ताकत नहीं। फिर एक पापी बंदा ते एक संत थोड़ा जिसनू बाणी दी रोशनी देखियो ना परमात्मा पापी दी कदी मोड़दा ते ना परमात्मा बंदगी करन वाले संत दी कदी मोड़दा। समझन लई बेनती है सोचांगे पापी पाप करदा गुनाह करदा ओदी अवस्था किवें उत्थे हो गई। संत महापुरख ने तो अपनी जिंदगी जीवन कमाया गुरमुख शब्द जेड़ा मर्जी दे लिए जिन्ना साधना कीती ओदी तां परमात्मा तक पहुंचे ते जिस पापी दी गल कर रहे हैं वह तो निगार नूं जा रहे हैं। हां कमाई वाले महापुरख ने ओदी साधना इन्नी है कि उन्हें बंदगी कर करके दुनिया की आस बिल्कुल छड़ दिती है दुनिया ते कोई भरोसा नहीं केवल दीन परमात्मा दे भरोसे ते जिंदा है ते पापी बंदा इन्ने गुनाह कर चुका है कि दुनिया ओदे ते भरोसा नहीं करदी ना उन्हें सहारा दुनिया दा लिया ते पापी दा उंज सहारा कोई नहीं रह गया ते जिदा कोई सहारा ना रह जाए बल छुट जाए रब उन्हां दी फरियाद सुन लैंदा है। बाणी चो देखिए हजूर दे अमृत बोल ने कि काम क्रोध मोह वश किया किरपन लोभ प्यार चारे किलविक उन अग किए खोवा असुर संघार पोथी गीत कबेत किच कदे न करन तरिया चित आवे ओस पार ब्रह्मता निमख सिमर तरिया। एक निमख समा किन्ना कुख है। गुरु ग्रंथ साहिब जी कह रहे ने जिस बंदे ने कदी पोथी कोई शब्द कोई नाम कोई जप कुछ नहीं किया सिर्फ इन्ना कुछ स्वीकार जै खलो के कि मालका मैं अज मनन आया मेरे तो वड्डा पापी कोई नहीं तेरे तो वड्डा बख्शिंद कोई नहीं हो सकता ए अंदर दा एक शब्द ही उहदी जिंदगी दे बंधन तोड़ जा। हजूर ने बाणी च तां ही किया कहन लगे मालक मैं कीता ना जाता हराम खोर हो क्या मूं देसा दुष्ट चोर नानक नीच कहे विचार तानक रूप रहा करतार। कबीर साहब कहिंदे ने कहो कबीर मेरे माधवा तू सर्व व्यापी तुम समसर नाही दयाल मोहे समसर पापी क्योंकि पापी दा सहारा कोई नहीं रह गया उहदी मजबूरी बन गई है ते संत ने जिउंदे जीस किसे दा सहारा लिया ही नहीं। खजूर कहिंदे ने जे इन्ना भरिया होया अंदर जिहदे कोल ताकत नहीं विषय वासनावां दा मुकाबला करन दी ओह अरदास करे मालक बल छुटक्यो बंधन भरे कछु ना होत उपाए कहो नानक अब ओट हर गज ज्यों हो सहाय। हाथी दी सहायता कीती गज तंदवे ने पकड़े है ਇਹ ਸ਼ਲੋਕ ਕੇਵਲ ਇਹ ਨਹੀਂ, ਮੇਰਾ ਖਿਆਲ ਇਹ ਅਰਥ ਸਭ ਨੂੰ ਆਉਂਦੇ ਨੇ, ਮੈਂ ਪ੍ਰਮਾਣ ਦਿੱਤਾ ਤੁਸੀਂ ਗੁਰਮੁਖ ਬਾਣੀ ਪੜਨ ਵਾਲੇ ਬੈਠੇ ਹੋ, ਪਰ ਇਸ ਵਿੱਚ ਸਭ ਤੋਂ ਵੱਡੀ ਅਜ਼ਮਤ ਇਹ ਵੇ ਕਿ ਜਿਹੜਾ ਇੱਕ ਸ਼ਲੋਕ ਦੋਹਰਾ ਪਹਿਲਾਂ, ਬਲ ਖਤਮੇ ਲਾਚਾਰਗੀ ਏ ਮਜਬੂਰੀ ਏ ਕੋਈ ਸਹਾਰਾ ਨਹੀਂ, ਬਸ ਆਪਾਂ ਸਮਰਪਿਤ ਕਰਕੇ ਇੱਕ ਬੇਨਤੀ ਕੀਤੀ ਤੇ ਉਸੇ ਹਿਰਦੇ ਚੋਂ ਆਵਾਜ਼ ਨਿਕਲਦੀ ਏ, ਬਲ ਹੋਵਾ ਬੰਧਨ ਛੁੱਟੇ ਸਭ ਕਿਛ ਹੋ ਤੂੰ ਉਪਾਏ। ਉਹਦੇ ਸੀ ਕਛੂ ਨਾ ਹੋ ਤੂੰ ਉਪਾਏ, ਹੁਣ ਕਹਿੰਦੇ ਨੇ ਨਹੀਂ, ਜੇ ਕਿਤੇ ਆਪਾਂ ਸਮਰਪਿਤ ਕਰਕੇ ਬੇਨਤੀ ਕਰੇ ਤੇ ਅੰਤਲੇ ਸਮੇਂ ਤੱਕ ਵੀ ਗੁੰਜਾਇਸ਼ ਹੈ ਕਿ ਪਾਪੀ ਬੰਦੇ ਨੂੰ ਵੀ ਪਰਮਾਤਮਾ ਬ੍ਰਹਮ ਗਿਆਨ ਬਖਸ਼ ਦਿੰਦਾ, ਪਰ ਉਹ ਇੰਦਰੀਆਂ ਤੇ ਕਾਬੂ ਪਾਉਣ ਲਈ ਅਰਦਾਸ ਵੀ, ਬਲ ਖੋਵਾ ਬੰਧਨ ਛੁੱਟੇ ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮੀ ਹੋਤ ਸਹਾਏ। ਸਿਰ ਬੇਨਤੀ ਹੈ ਕਿ ਇੰਦਰੀਆਂ ਨੂੰ ਕਾਬੂ ਪਾਉਣ ਲਈ, ਠੀਕ ਅਸੀਂ ਗਿਆਨ ਦੇ ਸ਼ਬਦ ਵਰਤੀ ਗਏ, ਅੱਖਾਂ ਕੰਨ ਨੱਕ ਜੇਬਾ ਇਹ ਕਰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਤੋਂ ਵੱਡੀ ਅਰਦਾਸ ਕਰ, ਤੇ ਉਸ ਅਰਦਾਸ ਵਿੱਚ ਸਵੀਕਾਰ ਲੈ ਕਿ ਮੈਂ ਗੁਨਾਹ ਕੀਤੇ ਨੇ। ਇਕਬਾਲ ਨੇ ਦੋ ਸ਼ੇਰ ਬੜੇ ਕਮਾਲ ਦੇ ਕਹੇ, ਉਹ ਲਿਖਦਾ ਹੈ, ਫਿਰ ਸ਼ਾਨੇ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਕਹਿ ਦੇ ਜੋ ਗੁਨਾਹਗਾਰ ਹੂੰ ਮੈਂ। ਸ਼ਾਨੇ ਕਰੀਮੀ ਪਰਮਾਤਮਾ ਰੱਬ ਅੱਲਾ ਕਹਿੰਦੇ, ਦੇਖ ਫਿਰ ਪਰਮਾਤਮਾ ਦੇ ਘਰ ਦਾ ਹੌਸਲਾ, ਤੈਨੂੰ ਪਰਿਵਾਰ ਸੰਸਾਰ ਹੋ ਸਕਦਾ ਆਪਣੇ ਨੇੜੇ ਨਾ ਲਾਏ, ਪਰ ਪਰਮਾਤਮਾ ਦੇ ਘਰ ਦਾ ਹੌਸਲਾ ਹੋਵੇ, ਜੇ ਤੂੰ ਮੰਨ ਜਾਏ ਮੈਂ ਗੁਨਾਹ ਕੀਤੇ ਨੇ, ਫਿਰ ਸ਼ਾਨੇ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ। ਤੜਪ ਕੇ ਸ਼ਾਨੇ ਕਰੀਮੀ ਨੇ ਲੈ ਲਿਆ ਬੋਸਾ, ਕਹਾ ਜੋ ਸਰ ਕੋ ਗੁਨਾਹ ਝੁਕਾ ਕਰ, ਗੁਨਾਹਗਾਰ ਹੂੰ ਮੈਂ। ਪਰਮਾਤਮਾ ਨੇ ਉਸ ਦੇ ਖੱਤ ਵੀ ਚੁੰਮ ਲਏ, ਜਿਨ੍ਹੇ ਕਹਿ ਦਿੱਤਾ ਮਾਲਕ ਮੈਂ ਇੰਨੇ ਔਗਣਾਂ ਨਾਲ ਇੰਨੇ ਗੁਨਾਹਾਂ ਨਾਲ ਭਰਿਆ ਵਾਂ। ਇਹ ਹੀ ਸ਼ਬਦ ਬਾਬਾ ਜੀ ਨੇ ਕਦੀ ਕੋਹੜੀ ਦੀ ਕੁੱਲੀ ਵਿੱਚ ਕਿਹਾ ਸੀ, ਉਹਨੇ ਕਿਹਾ ਅੱਜ ਮੇਰਾ ਕੋਈ ਸਹਾਰਾ ਨਹੀਂ, ਮੇਰੇ ਮੱਥੇ ਉੱਤੇ ਵੀ ਬਾਸ਼ਨਾਵਾਂ ਦੇ ਦਾਗ ਨੇ। ਹਜ਼ੂਰ ਨੇ ਕਿਹਾ ਤਾਂ ਕੀ ਹੋਇਆ, ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬਦਾਤਾ। ਡੁੱਬਿਆ ਹੋਇਆ ਨੂੰ ਪਰਮਾਤਮਾ ਤਾਰਦਾ। ਪਹਿਲੀ ਬੇਨਤੀ ਭਾਈ, ਜ਼ਿੰਦਗੀ ਘੜਨੀ ਏ ਤੇ ਇੰਦਰੀਆਂ ਨੂੰ ਜਿੱਤਣਾ, ਤੇ ਇੰਦਰੀਆਂ ਨੂੰ ਜਿੱਤਣ ਦੇ ਅਰਥ ਕੇਵਲ ਕਾਮੁਕ ਵਾਸ਼ਨਾਵਾਂ ਵਾਲੀਆਂ ਨਹੀਂ, ਆ ਇੰਦਰੀਆਂ ਨੂੰ ਜਿੱਤਣਾ, ਬੋਲਾਂ ਤੇ ਕਾਬੂ ਪਾਉਣਾ, ਕੰਨਾਂ ਤੇ ਕਾਬੂ ਪਾਉਣਾ, ਗੰਧ ਸੁਗੰਧ ਤੇ ਕਾਬੂ ਪਾਉਣਾ, ਨੇਤਰਾਂ ਤੇ ਕਾਬੂ ਪਾਉਣਾ, ਇਹਨਾਂ ਨੂੰ ਦਿਨ ਰਾਤ। ਪਰ ਇਹ ਤਾਂ ਜੇ ਕੋਈ ਬੰਦਾ ਇਹਨਾਂ ਦਾ ਪਹਿਰਾ ਦੇਏਗਾ, ਪਹਿਰੇ ਤੋਂ ਬਿਨਾਂ ਨਹੀਂ। ਜਿਵੇਂ ਅਸੀਂ ਦੇਖਦੇ ਆਂ ਦੇਸ਼ ਕਿ ਰਾਤ ਨੂੰ ਆਪਾਂ ਘਰਾਂ ਸੌਂਦੇ ਹਾਂ ਤੇ ਪਹਿਰੇਦਾਰ ਗਲੀਆਂ ਚ ਘੁੰਮਦੇ ਨੇ, ਤੇ ਯਹੂਦੀਆਂ ਵਿੱਚ ਖਾਸ ਇਹ ਕਹਾਣੀ ਪ੍ਰਚਲਿਤ ਹੈ ਕਿ ਉਹਨਾਂ ਦਾ ਇੱਕ ਸਾਧੂ ਰੋਜ਼ ਰਾਤ ਨੂੰ ਨਦੀ ਦੇ ਕਿਨਾਰੇ ਜਾ ਕੇ ਬੈਠਦਾ ਸੀ, ਤੇ ਜਿੱਥੇ ਉਹ ਜਾ ਕੇ ਬੈਠਦਾ ਸੀ ਉੱਥੇ ਮਕਾਨ ਬਹੁਤ ਧਨਾੜ ਪੁਰਸ਼ਾਂ ਦੇ ਸਨ, ਤੇ ਇੱਕ ਪਹਿਰੇਦਾਰ ਰੋਜ਼ ਉਸ ਮਹੱਲੇ ਦੇ ਵਿੱਚ ਪਹਿਰਾ ਦਿੰਦਾ। ਮਨ ਚ ਆਇਆ ਬੰਦਾ ਹਨੇਰਾ ਪੈਂਦਾ ਤੇ ਇਹ ਨਦੀ ਦੇ ਕਿਨਾਰੇ ਜਾ ਬੈਠਦਾ, ਕਰਦਾ ਕੀ ਏ। ਇੱਕ ਦਿਨ ਦੱਬੇ ਪੈਰ ਉਹਦੇ ਪਿੱਛੇ ਗਿਆ, ਉਹਨੇ ਦੇਖਿਆ ਉਹ ਚੌਂਕੜਾ ਮਾਰ ਕੇ ਬੈਠ ਗਿਆ, ਨੇਤਰ ਉਹਦੇ ਬੰਦ ਨੇ। ਕਿੰਨੀ ਦੇਰ ਤੱਕ ਦੇਖਦਾ ਰਿਹਾ ਉਹ ਅਡੋਲ ਬੈਠਾ, ਤੇ ਇਹਦੇ ਵਿੱਚ ਬੜਾ ਆਨੰਦ ਏ। ਸੱਚਾਈ ਇਹ ਵੇ, ਜੇ ਘਰ ਨੂੰ ਜੰਗਲ ਬਣਾਉਣਾ ਹੋਵੇ, ਉਹ ਜੰਗਲ ਨਹੀਂ ਕਿ ਪੌੜੀ ਮਹਾਂਭਿਆਨ ਉਦਿਆਨ ਵਾਲਾ, ਨਿਰਲੇਪਤਾ ਵਾਲਾ, ਸਾਰਾ ਪਰਿਵਾਰ ਸੁੱਤਾ, ਇਹ ਨੈਗੇਟਿਵ ਨਾ ਸੋਚਿਓ ਤੇ ਨਾ ਇਹਨੂੰ ਸੋਚਿਓ ਕੋਈ ਡਰਾਵੇ ਵਾਲੀ ਗੱਲ। ਸਾਰਾ ਪਰਿਵਾਰ ਸੁੱਤਾ ਤੇ ਦਿਨੇ ਮਨ ਇਸ ਮੋਹ ਮਮਤਾ ਚ ਪਕੜਿਆ ਪਿਆ, ਇਹ ਪੁੱਤਰ ਏ, ਇਹ ਪੋਤਾ ਹੈ, ਇਹ ਇਸਤਰੀ ਏ, ਇਹ ਭੈਣ ਏ, ਇਹ ਸਾਰੇ ਨੇ। ਪਰ ਜਦੋਂ ਰਾਤ ਸੁੱਤੇ ਨੇ, ਨੀਂਦ ਇੱਕ ਛੋਟੀ ਮੌਤ ਏ, ਉਸ ਵੇਲੇ ਉੱਠ ਕੇ ਬੰਦਾ ਸਿਰਫ ਥੋੜੀ ਜਿਹੀ ਝਾਤੀ ਮਾਰ ਲੈ, ਮਨਾ ਆ ਜਿੰਨੇ ਸੁੱਤੇ ਪਏ ਨੇ ਚੇਤੇ ਰੱਖੀ, ਇਸ ਵੇਲੇ ਤੇਰਾ ਕੋਈ ਵੀ ਨਹੀਂ, ਤੇ ਜਿੱਦਣ ਤੂੰ ਲੰਮਾ ਪੈ ਗਿਆ ਜਾਗਦੇ ਹੋਏ ਉਦੋਂ ਵੀ ਤੇਰਾ ਕੋਈ ਨਹੀਂ, ਇੱਕ ਕੰਮ ਕਰ, ਇਹ ਸੁੱਤੇ ਨੇ ਤੂੰ ਉੱਠ ਕੇ ਆਪਣੇ ਅੰਦਰ ਦਾ ਪਹਿਰਾ ਦੇਣ ਲੱਗ ਪਓ, ਅੰਦਰ ਨੂੰ ਜਗਾ। ਹੁਣ ਉਹ ਸਾਰੀ ਰਾਤ ਬੈਠਦਾ, ਨੌਕਰ ਦੇਖਦਾ ਵੀ ਇਹ ਬੰਦਾ ਕਰ ਕੀ ਰਿਹਾ। ਅੱਜ ਦਿਨ ਚੜੇ ਜਦੋਂ ਵਾਪਿਸ ਆਇਆ ਤੇ ਉਹਨੇ ਪੁੱਛ ਲਿਆ, ਕਹਿੰਦਾ ਮੈਂ ਕਈ ਦਿਨਾਂ ਤੋਂ ਦੇਖ ਰਿਹਾ ਤੁਸੀਂ ਰੋਜ਼ ਜਾਂਦੇ ਹੋ, ਨਦੀ ਦੇ ਕਿਨਾਰੇ ਬੈਠਦੇ ਹੋ, ਤੁਸੀਂ ਕਰਦੇ ਕੀ ਹੋ? ਉਸ ਸਾਧੂ ਯਹੂਦੀ ਨੇ ਕਿਹਾ, ਕਹਿਣ ਲੱਗਾ ਮੇਰੇ ਤੋਂ ਬਾਅਦ ਪੁੱਛੀ ਪਹਿਲਾਂ ਤੂੰ ਦੱਸ ਤੂੰ ਕੀ ਕਰਨਾ, ਤੂੰ ਵੀ ਰਾਤ ਨੂੰ ਆਉਣਾ? ਕਹਿੰਦਾ ਮੈਂ ਰਾਤ ਇਸ ਕਰਕੇ ਉਹਨਾਂ ਇਹਨਾਂ ਲੋਕਾਂ ਦੇ ਬੰਗਲਿਆਂ ਦੇ ਸਾਹਮਣੇ ਮੈਂ ਪਹਿਰਾ ਦੇਣਾ, ਕਾਸ ਲਈ, ਕਹਿੰਦੇ ਪੇਟ ਦੀ ਖਾਤਰ ਪਹਿਰਾ ਇਹ ਦੇਣਾ ਵਾ, ਕੋਈ ਅਜਨਬੀ ਕੋਈ ਬਾਹਰ ਦਾ ਬੰਦਾ ਇਹਨਾਂ ਘਰਾਂ ਚ ਪ੍ਰਵੇਸ਼ ਨਾ ਕਰ ਜਾਏ। ਕਹਿਣ ਲੱਗੇ ਤੂੰ ਵੀ ਪਹਿਰੇਦਾਰ ਏ ਤੇ ਮੈਂ ਵੀ ਪਹਿਰੇਦਾਰ ਹਾਂ, ਤੂੰ ਲੋਕਾਂ ਦੇ ਬੰਗਲਿਆਂ ਦੇ ਪਹਿਰੇ ਦੇਣਾ ਹੈ ਤੇ ਮੈਂ ਰਾਤ ਨੂੰ ਅਭਿਆਸ ਕਰਕੇ ਆਪਣੇ ਤਨ ਦਾ ਪਹਿਰਾ ਦੇਣ ਦੀ ਜਾ ਸਕਣਾ। ਉਹਨੇ ਕਿਹਾ ਤਨ ਦਾ ਪਹਿਰਾ ਕੀ? ਕਹਿੰਦਾ ਆਪਣੇ ਮਨ ਦੇ ਫੁਰਨੇ ਦੇਖਣਾ ਪਿਆ, ਕਿਹੜਾ ਫੁਰਨਾ ਮੈਨੂੰ ਕਿਹੜੇ ਪਾਸੇ ਭਟਕਾ ਰਿਹਾ ਤੇ ਕਿੱਧਰ ਲਿਜਾ ਰਿਹਾ। ਜਦੋਂ ਕਹਾਣੀ ਪੜੀ ਮੈਨੂੰ ਸਤਿਗੁਰੂ ਬਾਬਾ ਜੀ ਦਾ ਬਚਨ ਯਾਦ ਆ ਗਿਆ, ਦਿਲ ਦਰਵਾਨੀ ਜੋ ਕਹੇ। ਜਿਹੜਾ ਆਪਣੇ ਦਿਲ ਦਾ ਪਹਿਰਾ ਦੇਵੇ, ਜਤ ਪਹਾਰਾਂ ਤਾਂ ਇੰਦਰੀਆਂ ਜਿੱਤੀਆਂ ਜਾਣ, ਜੇ ਮਨ ਦਾ ਫੁਰਨਿਆਂ ਦਾ ਪਹਿਰਾ ਦਈਏ ਤੇ ਕੱਲ ਵੀ ਅਰਜ਼ ਕੀਤੀ ਸੀ ਇੱਕ ਫੁਰਨਾ ਵਾਸ਼ਨਾ ਦਾ ਅਨੇਕਾਂ ਫੁਰਨੇ ਲੈ ਕੇ ਆਏਗਾ, ਇੱਕ ਫੁਰਨਾ ਕਿਤੇ ਰੱਬ ਦੀ ਬੰਦਗੀ ਦਾ ਆ ਜਾਏ। ਤੇ ਵੇਖੋ ਜ਼ਿੰਦਗੀ ਚ ਜਦੋਂ ਪੂਰਨ ਟਿਕਾ ਕਿਤੇ ਮਿਲਿਆ ਹੋਵੇ ਉਸ ਸੁਨਹਿਰੀ ਪਲ ਨੂੰ, ਇਹ ਵੈਸੇ ਹੈ ਕਮਾਣ ਵਾਲੇ ਸ਼ਬਦ ਕਿ ਜੇ ਕਿਸੇ ਦੀ ਬੀਤੀ ਕੋਈ ਘਟਨਾ ਫੁਰਨਾ ਬਣ ਕੇ ਅੰਦਰ ਨੂੰ ਤੰਗ ਕਰਦੀ, ਦੁਸ਼ਮਣ ਦੀ ਬਿਰਤੀ ਕਿਸੇ ਦੀ ਚੇਤੇ ਆ ਜਾਏ, ਬੰਦਾ ਗੁੱਸੇ ਨਾਲ ਲਾਲ ਪੀਲਾ ਹੋ ਜਾਂਦਾ, ਕਾਮਣੀ ਦਾ ਚੇਤਾ ਆਵੇ ਅੰਦਰ ਵਾਸ਼ਨਾ ਉੱਠਦੀ ਏ, ਕਿਸੇ ਨੇ ਪੈਸੇ ਮਾਰੇ ਹੋਣ ਉਹ ਬੰਦਾ ਸਾਹਮਣੇ ਆ ਜਾਏ, ਇੱਕੋ ਦਮ ਬੰਦਾ ਉਹਨੂੰ ਸੁਣਦਿਆਂ ਸਾਰ ਭੜਕ ਉੱਠਦਾ। ਜੇ ਵਾਪਰੀਆਂ ਹੋਈਆਂ ਮਾੜੀਆਂ ਘਟਨਾਵਾਂ ਫੁਰਨੇ ਬਣ ਕੇ ਫਿਰ ਸਰੀਰ ਤੇ ਅਸਰ ਕਰਦੀਆਂ ਨੇ ਤੇ ਬੰਦਗੀ ਕਰਦਿਆਂ ਸਿਮਰਨ ਵੇਲੇ ਕਦੀ ਜ਼ਿੰਦਗੀ ਦੇ ਉਹ ਪਲ ਜਦੋਂ ਅੰਦਰ ਦਾ ਟਿਕਾ ਬਣਿਆ ਹੋਵੇ ਉਹ ਫੁਰਨੇ ਪੈਦਾ ਕਰਕੇ ਦੇਖੀ, ਉਹ ਅੰਦਰ ਦਾ ਟਿਕਾ ਬਣਾ ਜਾਂਦੇ, ਉਹ ਅੰਦਰ ਨੂੰ ਟਿਕਾਉਂਦੇ। ਹਜ਼ੂਰ ਕਿਰਪਾਲੂ ਜੀ ਕਹਿ ਰਹੇ ਨੇ ਕਿ ਦਿਲ ਦਰਵਾਨੀ ਜੋ ਕਰੇ, ਦਰਵੇਸ਼ੀ ਦਿਲ ਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਬਾਬਾ ਜੀ ਨੇ ਕਿਹਾ ਬੰਦੇ ਖੋਜ ਦਿਲ ਹਰ ਰੋਜ਼, ਜਤ ਪਹਾਰਾ ਜੇ ਇੰਦਰੀਆਂ ਕਾਬੂ ਪਾਉਣਾ ਚਾਹੁੰਦਾ ਅੰਦਰ ਨੂੰ ਹੋਰ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਫਿਰ ਭਟਕੇਗਾ ਨਹੀਂ, ਜ਼ਿੰਦਗੀ ਘੜਨੀ ਏ। ਪਹਿਲਾ ਹਜ਼ੂਰ ਨੇ ਕਿਹਾ ਜਤ ਪਹਾਰਾ ਤੇ ਦੂਸਰਾ ਸ਼ਬਦ ਧੀਰਜ ਸੁਨਿਆ। ਹਜ਼ੂਰ ਕਹਿੰਦੇ ਨੇ ਉਤਾਵਲਾ ਨਾ ਹੋ, ਜੀਵਨ ਨੂੰ ਘੜਨਾ ਚਾਹੁੰਦੇ ਤੇ ਜੀਵਨ ਉਹ ਘੜ ਸਕਦੇ ਨੇ ਜਿਨ੍ਹਾਂ ਕੋਲ ਧੀਰਜ ਹੈ, ਜਿਹੜੇ ਸਬਰ ਵਾਲੇ ਨੇ ਤੇ ਜਿਹੜੇ ਉਤਾਵਲੇ ਨੇ ਖੋਚੇਪਨ ਵਿੱਚ ਨੇ, ਉਹ ਬੰਦੇ ਬੜੀ ਜਲਦੀ ਥਿੜਕ ਜਾਂਦੇ ਨੇ। ਕਿਉਂਕਿ ਦੁਨੀਆਂ ਦਾ ਕੋਈ ਵੀ ਕੰਮ ਕਿਸੇ ਮੰਜ਼ਿਲ ਤੇ ਪਹੁੰਚਣਾ ਹੋਵੇ, ਜਿਹੜਾ ਮਾਊਂਟਨ ਐਵਰੈਸਟ ਤੇ ਪਹੁੰਚਿਆ ਉਹ ਵੀ ਧੀਰਜ ਨਾਲ ਪਹੁੰਚਿਆ, ਉਹਨੇ ਪਹਿਲਾਂ ਕਦਮ ਪੱਟਿਆ ਤੇ ਤਾਂ ਅਖੀਰ ਵਾਲਾ ਆਇਆ। ਉਹਨੂੰ ਧੀਰਜ ਸੀ ਕਿ ਪਹਿਲਾਂ ਪੱਟਿਆ ਤੇ ਅਖੀਰ ਵਾਲਾ ਜ਼ਰੂਰ ਆਵੇਗਾ। ਜੇ ਪਹਿਲਾਂ ਕਦਮ ਪੱਟ ਕੇ ਕਹਿ ਕਿ ਮੇਰੀ ਮੰਜ਼ਿਲ ਹੁਣ ਮਿਲ ਜਾਏ, ਨਹੀਂ, ਹਰ ਕੰਮ ਵਿੱਚ ਧੀਰਜ ਚਾਹੀਦਾ। ਕਿਸਾਨ ਏ, ਫਸਲ ਬੀਜਦਾ, ਕਦੀ ਉਹਦੇ ਧੀਰਜ ਨੂੰ ਉਹਦੇ ਸਬਰ ਨੂੰ ਦੇਖੇ? ਹਾਲਾਂਕਿ ਉਹਦੇ ਸਿਰ ਤੇ ਕਰਜ਼ਾ ਹੈ, ਉਹ ਚਾਹੁੰਦਾ ਵੀ ਫਸਲ ਇੰਨੀ ਹੋਵੇ ਮੈਂ ਕਰਜ਼ ਤੋਂ ਸੁਰਖਰੂ ਹੋ ਜਾਂ, ਪਰ ਜਦੋਂ ਬੀਜ ਪਾਉਂਦਾ, ਉੱਤੇ ਸੁਹਾਗਾਂ ਫੇਰਦਾ, ਪਾਣੀ ਲਾਉਂਦਾ, ਖਾਦ ਪਾਉਂਦਾ, ਇੰਨੇ ਧੀਰਜ ਨਾਲ ਬੈਠਾ, ਉਹਨੂੰ ਵੀ ਪਤਾ ਹੈ ਕਿ ਮੈਨੂੰ 3-4 ਮਹੀਨੇ ਸਬਰ ਕਰਨਾ ਪਏਗਾ। ਜੇ ਉਹ ਧੀਰਜ ਕਰਕੇ ਰੋਜ਼ ਫੇਰਾ ਮਾਰਦਾ ਤੇ ਇੱਕ ਦਿਨ ਉਹਦਾ ਬੋਲ ਵੀ ਬੈਠਦਾ, ਧੀਰਜ। ਪਰ ਇੱਕ ਛੋਟਾ ਨਿਆਣਾ ਅੱਜ ਅੰਬ ਦੀ ਗਿੱਤਕ ਲੈ ਲੈ, ਉਹਨੂੰ ਜ਼ਮੀਨ ਚ ਸ਼ਾਮੀ ਬੀਜ ਕੇ ਆਇਆ ਤੇ ਸਵੇਰੇ ਲੈ ਕੇ ਰੰਬਾ ਪੱਟਣ ਤੁਰ ਪਏ ਵੀ ਅਜੇ ਅੰਗੂਰ ਅੰਕੁਰ ਫੁੱਟਿਆ ਕਿ ਨਹੀਂ। ਜਿਹੜਾ ਉਤਾਵਲਾ ਹੋ ਕੇ ਦੂਜੇ ਦਿਨ ਹੀ ਫੁੱਲਣ ਲੱਗ ਪਵੇਗਾ ਉਹ ਸੁੱਕ ਜਾਏਗਾ, ਉਹਦੇ ਵਿੱਚੋਂ ਫਲ ਨਹੀਂ ਨਿਕਲੇਗਾ। ਜ਼ਿਮੀਂਦਾਰ ਧੀਰਜ ਨਾਲ ਸਬਰ ਨਾਲ ਬੈਠਾ ਇੰਤਜ਼ਾਰ ਕਰ ਰਿਹਾ, ਉਹਦੇ ਸਬਰ ਨੂੰ ਉਹਦੇ ਧੀਰਜ ਨੂੰ ਫਲ ਲੱਗਦਾ। ਉਸ ਤੋਂ ਅੱਗੇ ਅਸੀਂ ਦੇਖੀਏ, ਰਾਤ ਨੂੰ ਦੁੱਧ ਜਮਾਉਂਦੀਆਂ ਨੇ ਬੀਬੀਆਂ ਭੈਣਾਂ, ਕੀ ਉਹ ਸਬਰ ਨਹੀਂ, ਧੀਰਜ ਨਹੀਂ? ਆਉਣਾ ਮੈਂ ਪਰਮਾਰਥ ਵਾਲੀਏ ਕਿ ਇਸ ਰਸਤੇ ਤੇ ਤੁਰਦਿਆਂ ਅਨੰਤ ਕਾਲ ਦਾ ਧੀਰਜ ਰੱਖਣਾ ਪਏਗਾ, ਪਰ ਉਸ ਮਾਲਕ ਦੀ ਕੋਈ ਪਤਾ ਨਹੀਂ। ਅਨੰਤ ਕਾਲ ਵਾਲੇ ਧੀਰਜ ਵਾਲੇ ਨੂੰ ਇੱਕ ਖਿੰਨ ਵਿੱਚ ਰਹਿਮਤ ਦੇ ਦਿੱਤੇ। ਧੀਰਜ ਬਹੁਤ ਵੱਡਾ, ਦੁੱਧ ਜਾਗ ਲਾਇਆ ਜਾਂਦਾ ਹੈ, ਦੁੱਧ ਨੂੰ ਜਾਗ ਲਾਉਂਦੇ ਹਾਂ, ਪਰ ਕੀ ਜਾਗ ਲਾਉਣ ਤੋਂ ਬਾਅਦ ਕਿਸੇ ਨੇ ਮਧਾਣੀ ਪਾਈ? ਹਾਲਾਂਕਿ ਇੱਛਾ ਇਹ ਵੇ ਕਿ ਇਹਦੇ ਚੋਂ ਮੱਖਣ, ਇਹਦੇ ਤੋਂ ਦਹੀਂ ਪ੍ਰਾਪਤ ਕਰਨਾ। ਜਾਗ ਲਾਉਣ ਤੋਂ ਬਾਅਦ ਆਪਣੇ ਪਿੰਡਾਂ ਵਿੱਚ ਸਿਆਲ ਦੇ ਦਿਨਾਂ ਵਿੱਚ ਬੀਬੀਆਂ ਉਸ ਚਾਟੀ ਦੇ ਦੁਆਲੇ ਕੱਪੜੇ ਵੀ ਗਰਮ ਲਾ ਦਿੰਦੀਆਂ ਸਨ ਤੇ ਨਿਆਣਿਆਂ ਨੂੰ ਕਹਿਣਾ, ਦੇਖੋ ਇਹਦੇ ਨੇੜੇ ਨਾ ਲੰਘਿਓ, ਕਿਤੇ ਚਾਟੀ ਖਿਲ ਨਾ ਜਾਏ। ਉਹਨਾਂ ਨੂੰ ਵੀ ਪਤਾ ਕਿ ਚਾਰ ਪੈਰ ਟਿਕਿਆ ਰਹੇਗਾ ਤੇ ਮੱਖਣ ਬਣਨਾ, ਕਿਉਂਕਿ ਸਬਰ ਤੋਂ ਬਿਨਾਂ ਇਹਦੇ ਵਿੱਚੋਂ ਵੀ ਤੱਤ ਨਹੀਂ ਨਿਕਲਣਾ। ਟਿਕਾ ਹੈ ਨਾ, ਧੀਰਜ ਹੈ, ਇੰਤਜ਼ਾਰ ਹੋ ਰਹੀ ਹੈ, ਜਾਗ ਲਾ ਦਿੱਤੀ ਹੈ, ਪਰ ਉਸ ਤੋਂ ਬਾਅਦ ਧੀਰਜ ਨਾਲ ਟਿਕ ਗਏ। ਮਾਤਾ ਦੇ ਉਧਰ ਵਿੱਚ ਇੱਕ ਸੰਤਾਨ ਦਾ ਨਿਵਾਸ ਹੈ ਕਿ ਉਹਦਾ ਧੀਰਜ ਕੰਮ ਨਹੀਂ ਕਰ ਰਿਹਾ? ਉਹਦੇ ਧੀਰਜ ਨੂੰ ਹੀ ਫਲ ਲੱਗਦਾ ਹੈ ਕਿ ਆਪਣੀ ਕੁੱਖ ਵਿੱਚ ਉਹ ਸੰਤਾਨ ਨੂੰ ਖੜਾਉਂਦੀ ਹੈ। ਮਹਾਰਾਜ ਕਹਿੰਦੇ ਨੇ, ਜੇ ਧੀਰਜ ਰੱਖਣਾ ਤੇ ਸੁਨਿਆਰ ਵਰਗਾ, ਕਿੰਨਾ ਉਹਦਾ ਧੀਰਜ ਹੈ। ਤੇ ਫਿਰ ਆ ਰਾਤੀ ਮੇਰੇ ਮਨ ਚ ਆਇਆ ਵੀ ਕਹਿ ਤੇ ਦਿਆਂਗੇ ਸੌਖਾ ਜੱਤ ਪਹਾੜਾ, ਧੀਰਜ ਸੁਨਿਆਰ ਐਰਨ ਮਤ ਵੇਦ ਹਥਿਆਰ, ਜਿਵੇਂ ਸੋਨਾ ਅੱਗ ਵਿੱਚੋਂ ਨਿਕਲਦਾ ਠੋਕਰਾ ਖਾਂਦਾ, ਸੱਚਾਈ ਇਹ ਵੇ ਘੜੇ ਵੀ ਉਹ ਜਾਂਦੇ ਨੇ ਜਿਹੜੇ ਦੁੱਖਾਂ ਦੀ ਅੱਗ ਵਿੱਚੋਂ ਨਿਕਲਦੇ ਨੇ ਤੇ ਠੋਕਰਾਂ ਖਾਂਦੇ। ਸਬਰ ਧੀਰਜ ਉਹਦਾ ਕਿੰਨਾ ਹੈ, ਉਹ ਟਿਕਿਆ ਹੈ ਇੱਕ ਥਾਂ ਤੇ ਨਜ਼ਰ ਟਿਕਾ ਕੇ, ਸਾਰਾ ਦਿਨ ਨਿੱਕੀ ਜਿਹੀ ਹਥੌੜੀ ਨਾਲ ਉਹ ਟਿਕ 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 ਕਰੀ ਜਾਂਦਾ ਹੈ। ਤੇ ਕਈ ਵਾਰੀ ਜਿਹੜੇ ਬੰਦੇ ਧੀਰਜ ਵਾਲੇ ਨਹੀਂ ਉਹ ਵੇਖ ਕੇ ਕਾਲੇ ਵੀ ਪੈ ਜਾਂਦੇ ਨੇ, ਇਹ ਕੀ ਕਰ ਰਿਹਾ ਹੈ? ਪਰ ਇਹਨਾਂ ਧੀਰਜੋ ਨੇ ਇੱਕ ਨਜ਼ਰ ਤੇ ਕਈ ਕਈ ਮਹੀਨੇ ਉਹ ਲਗਾਤਾਰ ਗਹਿਣੇ ਬਣਾਈ ਜਾਂਦਾ। ਹਜ਼ੂਰ ਕਹਿੰਦੇ ਨੇ, ਜੇ ਟਿਕਾ ਤੇ ਧੀਰਜ ਲੈਣੇ ਇੱਕ ਸੁਨਾਰ ਤੋਂ ਸਿੱਖ, ਇੰਦਰੀਆਂ ਨੂੰ ਜਿੱਤ, ਇਹ ਦੁਕਾਨ ਬਣਾ ਤੇ ਧੀਰਜ ਸੁਨਾਰ ਵਰਗਾ। ਫਿਰ ਇਸ ਧੀਰਜ ਦੇ ਅਰਥ ਇਹ ਵੀ ਨੇ, ਦੁੱਖ ਹੋਵੇ ਸੁੱਖ ਹੋਵੇ ਉਹਨੂੰ ਸਬਰ ਨਾਲ ਆਪਣੇ ਤਨ ਤੇ ਹੰਡਾ ਜਾਏ। ਕਹਿਣਾ ਬਹੁਤ ਸੌਖਾ ਹੈ, ਸਬਰ ਧੀਰਜ ਤੇ ਟਿਕਾ, ਇਹ ਵੀ ਮਾਲਕ ਦਾ ਤਰਸ ਉਹਦੀ ਕਿਰਪਾ ਨਾਲ ਹੀ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਧੀਰਜ ਦੇ ਮੁਤਲਕ, ਤੇ ਖਾਸ ਕਰ ਸੁਖਮਨੀ ਸਾਹਿਬ ਦਾ ਪਵਿੱਤਰ ਉਹ ਬਚਨ, ਬ੍ਰਹਮ ਗਿਆਨੀ ਕਹਿ ਧੀਰਜ ਏਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ, ਇਹ ਕਿੱਡਾ ਵੱਡਾ ਸਬਰ ਹੈ। ਮੈਨੂੰ ਚਾਰ ਬੰਦੇ ਵਾਹ 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 ਕਹਿਣ, ਫਿਰ ਦੇਖੋ ਮੇਰੇ ਅੰਦਰ ਦਾ ਖੇੜਾ ਮਸ਼ੀਨ ਲਾ ਕੇ ਦੇਖੋ ਮੇਰੇ ਅੰਦਰ ਦੀ ਬਿਰਤੀ ਕਿਹੋ ਜਿਹੀ ਹੈ। ਚਾਰ ਬੰਦੇ ਖਲੋ ਕੇ ਨਿੰਦਣ ਲੱਗ ਪਣ, ਫਿਰ ਦੇਖੋ ਅੰਦਰ ਕਿੰਨਾ ਕੁ ਡਿੱਗਦਾ ਹੈ। ਧੀਰਜ ਕਿ ਜ਼ਮੀਨ ਨੂੰ ਪੱਟ ਦਈਏ ਤੇ ਪੱਟਣ ਵਾਲੇ ਨੂੰ ਜ਼ਮੀਨ ਵੱਧ ਸੀਸਾਂ ਤੇ ਸਰਾਪ ਨਹੀਂ ਦਿੰਦੀ। ਤੇ ਪਿਆਰਿਓ, ਜੇ ਕੋਈ ਚੰਦਨ ਦਾ ਲੇਪਣ ਕਰਕੇ ਉੱਥੇ ਧੂਪ ਬੱਤੀ ਕਰਦੇ ਉਹਦੀ ਖੁਸ਼ਾਮਦ ਨਹੀਂ ਕਰਦੀ। ਮਹਾਰਾਜ ਕਹਿੰਦੇ, ਦੇਖ ਧਰਤੀ ਵਰਗਾ ਧੀਰਜ, ਸੁਨਾਰ ਵਰਗਾ ਧੀਰਜ ਆ ਰੁੱਖ ਨੇ ਜਿਨ੍ਹਾਂ ਦੇ ਫਲ ਅਸੀਂ ਖਾਂਦੇ। ਮੈਂ ਸਿਰਫ ਹੁਣ ਬੇਨਤੀ ਕਰ ਰਿਹਾ, ਧੀਰਜ ਸਬਰ, ਰੁੱਖ ਜ਼ਮੀਨ ਚ ਉੱਗਿਆ ਤੇ ਜਿਤਨਾ ਬੰਦਾ ਕਾਹਲਾ ਹੁੰਦਾ ਹੈ ਚੇਤੇ ਰੱਖੋ ਇੰਨੀ ਜਲਦੀ ਉਹਦਾ ਅੰਦਰ ਵੰਚਲਿਤ ਹੋ ਜਾਂਦਾ ਹੈ। ਕੁਝ ਫੁੱਲ ਐਸੇ ਨੇ ਕਿ ਜਿਹੜੇ ਦੋ ਹਫ਼ਤਿਆਂ ਬਾਅਦ ਬਾਹਰ ਆ ਜਾਂਦੇ ਨੇ, ਤੀਜੇ ਕੁ ਹਫ਼ਤੇ ਫੁੱਲ ਇਹ ਪੂਰੇ ਜੋਬਨ ਤੇ ਹੁੰਦਾ ਹੈ, ਤੇ ਪੰਜਵੇਂ ਛੇਵੇਂ ਹਫ਼ਤੇ ਉਸ ਬੂਟੇ ਦਾ ਵੀ ਨਾਮੋ ਨਿਸ਼ਾਨ ਮਿਟ ਜਾਂਦਾ, ਕਿਉਂਕਿ ਬੜੀ ਜਲਦੀ ਆਇਆ ਨਾ ਤੇ ਗਿਆ। ਪਰ ਕੁਝ ਰੁੱਖ ਐਸੇ ਨੇ ਜਿਹੜੇ ਕਈ ਕਈ ਸਾਲਾਂ ਤੱਕ ਇੰਤਜ਼ਾਰ ਕਰਦੇ ਨੇ, ਸਬਰ ਨਾਲ ਖਲੋਤੇ ਨੇ, ਤੇ ਕਈ ਸਾਲਾਂ ਤੋਂ ਬਾਅਦ ਉਹਨੂੰ ਫਲ ਲੱਗਦਾ। ਫਿਰ ਜਦੋਂ ਫਲ ਲੱਗਦਾ ਤੇ ਸਦੀਆਂ ਤੱਕ ਉਹ ਜ਼ਮੀਨ ਦੇ ਉੱਤੇ ਜੀਂਦੇ ਰਹਿੰਦੇ, ਉਹ ਧੀਰਜ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਨੇ ਤੇ ਖਾਸ ਕਰਕੇ ਬਾਬਾ ਫਰੀਦ ਜੀ ਨੇ ਕਿਹਾ, ਜੇ ਧੀਰਜ ਸਿੱਖਣਾ ਹੀ ਇੱਕ ਰੁੱਖ ਤੋਂ ਸਿੱਖ, ਉਤਾਵਲਾ ਨਾ ਹੋ। ਰੁੱਖ ਜਿੱਥੇ ਲਾ ਦਿੱਤਾ ਉਹ ਸਾਰੀ ਜ਼ਿੰਦਗੀ ਉੱਥੇ ਟਿਕਿਆ, ਜਿੱਥੇ ਪੱਕਾ ਲਾ ਦਿੱਤਾ ਗਿਆ ਰੋਜ਼ ਥਾਵਾਂ ਨਹੀਂ ਬਦਲਦੇ। ਤੇ ਰੁੱਖ ਜਿਹੜਾ ਸਬਰ ਦੇ ਨਾਲ ਆਪਣੇ ਉੱਤੇ ਧੁੱਪ ਨੂੰ, ਛਾਂ ਨੂੰ, ਬਰਫ਼ ਨੂੰ, ਕੋਰੇ ਨੂੰ, ਲੂ ਨੂੰ ਜਰ ਲਾਂਦਾ, ਜਰ ਜਾਂਦਾ, ਫਲ ਵੀ ਉਹਨੂੰ ਲੱਗਦਾ। ਤੇ ਜਿਸ ਰੁੱਖ ਨੂੰ ਬੰਦਾ ਨਿੱਕਿਆਂ ਥੱਲਿਓ ਜੜ੍ਹਾਂ ਕੱਟ ਕੇ ਡਰਾਇੰਗ ਰੂਮ ਚ ਰੱਖੇ, ਚੇਤੇ ਰੱਖੋ ਡਰਾਇੰਗ ਰੂਮ ਦੇ ਰੁੱਖ ਕਦੀ ਫਲ ਨਹੀਂ ਦਿੰਦੇ, ਫਲ ਉਹੀ ਦਿੰਦੇ ਜਿਹਨੇ ਧੁੱਪ ਤੇ ਸਰਦੀ ਤਨ ਤੇ ਹੰਡਾਉਂਦੇ। ਸ਼ਿੰਗਾਰ ਹੋ ਸਕਦਾ ਲਿਵਿੰਗ ਰੂਮ ਦੇ ਵਿੱਚ ਪਿਆ ਹੋਇਆ, ਘਰ ਦੇ ਵਿੱਚ ਪਿਆ ਹੋਇਆ ਰੁੱਖ ਠੀਕ ਹੈ, ਪ੍ਰਭਾਵਿਤ ਕਰੇਗਾ ਫਲਾਣਾ ਪੇਡ ਹੈ, ਨਾ ਉਹਦੀ ਛਾਂ ਤੇ ਨਾ ਉਹਦੇ ਫਲ, ਫਲ ਤੇ ਛਾਂ ਨੂੰ ਲੱਗਦੀ ਏ ਜਿਹੜਾ ਸਬਰ ਦੇ ਨਾਲ ਕਦੀ ਸੌਣ ਵੀ ਹੰਢਾ ਜਾਂਦਾ ਤੇ ਕਦੀ ਜੇਠ ਦੀ ਲੂ ਵੀ ਹੰਢਾ ਜਾਂਦਾ। ਬਾਬਾ ਜੀ ਨੇ ਕਿਹਾ ਦੇਖ ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਜੇ ਸਬਰ ਕਰਨੀ ਧੀਰਜ ਰੱਖਣੀ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਕਿੱਡੀ ਵੱਡੀ ਜਿਰਾਂਦ ਹੈ ਉਹਦੇ ਸਬਰ ਹੈ, ਉਸ ਜਿਰਾਂਦ ਨਾਲ ਉਹ ਖਲੋਤਾ ਹੈ, ਸਭ ਕੁਝ ਆਪਣੇ ਤਨ ਤੇ ਖੰਡਾ ਰਿਹਾ। ਤੇ ਪਰਮਾਰਥ ਇੱਕ ਐਸਾ, ਬੰਦਗੀ ਇੱਕ ਐਸੀ ਹੈ, ਇਹਦੇ ਚ ਉਤਾਵਲਾਪਨ ਨਹੀਂ। ਅੱਜ ਆਦਮੀ ਬੈਠਦਾ ਹੈ ਤੇ ਦੂਜੇ ਦਿਨ ਪੁੱਛਣ ਤੁਰ ਪੈਂਦਾ ਜੇ ਕੁਝ ਵਾਪਰਿਆ ਨਹੀਂ, ਅਜੇ ਕੁਝ ਮੇਰੇ ਨਾਲ ਹੋਇਆ ਨਹੀਂ, ਹੋਣਾ ਤੇਰੇ ਨਾਲ ਕੀ ਹੈ? ਤੂੰ ਸਬਰ ਨਾਲ ਬੀਜ ਪਾ ਕੇ ਇੰਤਜ਼ਾਰ ਕਰ, ਤੇ ਜੇ ਬੇਸਬਰਾ ਹੋ ਜਾਏਗਾ ਤੇ ਅੰਦਰ ਭਟਕ ਜਾਏਗਾ। ਜਿਹੜੇ ਸਬਰ ਨਾਲ ਟਿਕੇ ਉਹ ਕੁਛ ਲੈ ਗਏ। ਇੱਥੇ ਭਾਈ ਸਾਹਿਬ ਦੀ ਰਚਨਾ ਵਿੱਚੋਂ ਸਿਰ ਮਨ ਨੂੰ ਸਮਝਾਉਣ ਲਈ ਇੱਕ ਬਿੱਤ ਦੀਆਂ ਤਿੰਨ ਕੁ ਉਦਾਹਰਣਾਂ ਨੇ। ਕਦੀ ਸਬਰ ਤੇ ਧੀਰਜ ਮੰਗਤੇ ਚ ਦੇਖੋ, ਬੜਾ ਧੀਰਜ ਰੱਖਦਾ, ਚਲੋ ਇੱਥੇ ਤੇ ਨਹੀਂ ਜਿੱਥੇ ਉਹਨਾਂ ਉਦਾਹਰਨ ਲਈ ਅੱਜ ਵੀ ਪੰਜਾਬ ਦੀ ਧਰਤੀ ਹਿੰਦੁਸਤਾਨ ਤੇ ਮੰਗਤੇ ਮੰਗਣ ਆਉਂਦਾ ਨਾ ਜਦੋਂ ਘਰ, ਉਹ ਕਿੰਨਾ ਬਰਦਾਸ਼ਤ ਕਰ ਜਾਂਦਾ। ਕਿਸੇ ਦੇ ਘਰ ਮੰਗਣ ਆਉਂਦਾ ਤੇ ਕਦੀ ਪਿੰਡ ਚ ਦੇਖੋ, ਕੁੱਤਿਆਂ ਨੂੰ ਇੰਨੀ ਪਹਿਚਾਣ ਹੈ, ਅਨੇਕਾਂ ਪਿੰਡ ਦੇ ਬੰਦੇ ਗਲੀ ਚੋਂ ਲੰਘਣ ਕੇ ਕਦੀ ਪਹੁੰਚਣਗੇ ਨਹੀਂ। ਜਦੋਂ ਭਿਖਾਰੀ ਹੁੰਦਾ ਪਤਾ ਨਹੀਂ ਉਹਨਾਂ ਦੀ ਨਾਸਕਾ ਵਿੱਚ ਗੰਧ ਕਿਹੋ ਜਿਹੀ ਸੁੰਘ ਲੈਂਦੇ ਨੇ, ਉਹ ਭਿਖਾਰੀ ਦੀ ਬਿਰਤੀ ਪੜ੍ਹਦੇ ਆ। ਅੱਜ ਵੀ ਦੇਖੋ ਕੁੱਤੇ ਦੀ ਵਰਤੋਂ ਕਰਨੇ ਹੋ, ਬੰਦਿਆਂ ਦੀ ਪਹਿਚਾਣ ਕਰਦੇ ਆ, ਕੁੱਤੇ ਦੀ ਨਾਸਕਾ ਨੂੰ ਇਹੋ ਜਿਹੀ ਸੋਝੀਏ, ਉਹਨੂੰ ਪਤਾ ਵੀ ਇਹ ਬੰਦਾ ਜਿਹੜਾ ਪਿੰਡ ਚ ਵਰਦਾ ਪਿਆ ਇਸ ਪਿੰਡ ਦਾ ਸਬਰ ਵਾਲਾ ਨਹੀਂ, ਕੋਈ ਮੰਗਤਾ ਹੈ। ਉਹਨੂੰ ਵਿੰਦਿਆ ਸਰ ਭੌਂਕਣ ਲੱਗ ਪਏਗਾ। ਪਰ ਦੂਜੇ ਪਾਸੇ ਮੰਗਤੇ ਦਾ ਧੀਰਜ ਦੇਖੋ, ਉਹ ਸੋਟੀ ਜ਼ਰੂਰ ਪਿੱਛੇ ਹਿਲਾਉਂਦਾ ਪਰ ਮੂੰਹ ਨਹੀਂ ਜ਼ਿਆਦਾ ਪਿੱਛੇ ਕਰਦਾ। ਮੂੰਹ ਉਹ ਅੱਗੇ ਰੱਖਦਾ ਜਿਹਦੇ ਘਰ ਚੋਂ ਮੰਗਣਾ, ਤੇ ਉਹਦੇ ਘਰ ਅੱਗੇ ਖਲੋ ਕੇ ਸੱਦ ਦਿੰਦਾ, ਆਵਾਜ਼ ਦਿੰਦਾ। ਤੇ ਕਈ ਵਾਰੀ ਨਿੱਕੇ ਨਿੱਕੇ ਨਿਆਣੇ ਵੀ ਘਰੋਂ ਬਾਹਰ ਨਿਕਲ ਕੇ ਕਬੂਲ ਬੋਲਦੇ ਨੇ, ਅਪ ਸ਼ਬਦ ਬੋਲਦੇ ਨੇ। ਮੰਗਣ ਵਾਲੇ ਦੀ ਦਾੜੀ ਚਿੱਟੀ ਏ ਤੇ ਕਬੂਲ ਬੋਲਣ ਵਾਲੇ ਬੱਚੇ ਦੀ ਉਮਰ 8-9 ਸਾਲ ਦੀ ਏ। ਕਦੀ ਉਹਦੇ ਧੀਰਜ ਨੂੰ ਦੇਖੋ ਮਣਾ, ਉਹ ਨਿੱਕੇ ਜਿਹੇ ਨਿਆਣੇ ਦੀਆਂ ਗੱਲਾਂ ਵੀ ਜਰੀ ਬੈਠਾ ਖਲੋਤਾ ਫਿਰ ਵੀ ਬੂਹੇ ਦੇ। ਸਿਰਫ ਮੇਰੀ ਇੱਕ ਬੇਨਤੀ ਏ ਬਾਣੀ ਦੀ ਵਿੱਚੋਂ ਉਦਾਹਰਣਾਂ ਨੇ, ਪਰ ਮਾਲਕ ਜੀ ਕਿਰਪਾ ਕਰੋ, 38ਵੀਂ ਪੌੜੀ ਤੁਸੀਂ ਅਮਲੀ ਜੀਵਨ ਬਖਸ਼ਿਆ, ਕਿਰਪਾ ਕਰੋ ਇਹ ਅਮਲੀ ਜੀਵਨ ਬਣ ਜਾਏ। ਭਿਖਾਰੀ ਖਲੋਤਾ ਸੱਦ ਦਿੰਦਾ, ਖੋਕਾਂ ਦੇ ਰਿਹਾ, ਪਰ ਘਰ ਵਾਲੇ ਕਬੂਲ ਬੋਲਦੇ ਆ। ਉਹ ਸੁਣ ਕੇ ਅੱਗੋਂ ਬਿਲਕੁਲ ਨਹੀਂ ਕਹਿੰਦਾ ਮੈਨੂੰ ਤੂੰ ਇਹ ਭੈੜਾ ਕਿਉਂ ਕਿਹਾ, ਉਹ ਕਹਿੰਦਾ ਚਲੋ ਕੋਈ ਗੱਲ ਨਹੀਂ। ਹੱਸ ਕੇ ਕਹਿੰਦਾ ਆਖਿਰ ਤੁਹਾਡੇ ਬੂਹੇ ਦਾ, ਤੁਹਾਡੇ ਘਰ ਦਾ ਸਹਾਰਾ ਹੈ। ਜਦੋਂ ਧੀਰਜ ਨਾਲ ਕੁਝ ਸਮਾਂ ਟਿਕ ਜਾਂਦਾ ਹੈ ਤੇ ਫਿਰ ਘਰ ਵਾਲਿਆਂ ਦੇ ਮਨ ਵਿੱਚ ਵੀ ਤਰਸ ਆਉਂਦਾ ਹੈ, ਕਹਿੰਦੇ ਨੇ ਨਾ ਬੋਲੋ ਕਬੂਲ, ਕਿਵੇਂ ਕੋਈ ਕਿਸੇ ਦੇ ਦਰ ਤੇ ਮੰਗਣ ਜਾਂਦਾ, ਪਤਾ ਨਹੀਂ ਕੀ ਮਜਬੂਰੀ ਹੋਣੀ, ਇਹਦੀ ਝੋਲੀ ਚ ਖੈਰ ਜ਼ਰੂਰ ਪਾ ਦਿਓ। ਮਹਾਰਾਜ ਕਹਿੰਦੇ ਨੇ ਜੇ ਹੋਛਾ ਹੋਵੇ, ਸਿਰਫ ਇੱਕ ਪੱਖ ਲੈਣਾ ਧੀਰਜ ਦਾ, ਉਤਾਵਲਾ ਹੋਵੇ, ਕਬੂਲ ਬੋਲਣ ਵਾਲਾ, ਅੱਗੋ ਇੱਕ ਬੋਲੇ ਅੱਗੋ ਡਾਂਗ ਚੁੱਕ ਲੈ, ਕਦੀ ਉਹਦੀ ਝੋਲੀ ਚ ਖੈਰ ਪਏਗਾ। ਹਜ਼ੂਰ ਕਹਿੰਦੇ ਨੇ ਜੇ ਪਰਮਾਰਥ ਨੂੰ ਕਮਾਣਾ ਤੇ ਧੀਰਜ ਭਿਖਾਰੀ ਦੀ ਤਰ੍ਹਾਂ ਬਣਾ। ਭਿਖਾਰੀ ਤਾਂ ਸਿਰਫ 2-4 ਅੱਧਾ ਘੰਟਾ ਬੂਹੇ ਤੇ ਖਲੋਂਦਾ, ਹੋ ਸਕਦਾ ਪੂਰੇ ਦਾ ਪੂਰਾ ਜਨਮ ਤੈਨੂੰ ਗੁਰੂ ਦੇ ਬੂਹੇ ਤੇ ਬਹਿਣਾ ਪਏ, ਅਗਲਾ ਜਨਮ ਵੀ ਲੱਗ ਜਾਏ। ਇੱਥੋਂ ਭਾਵੇਂ ਕੋਈ ਧੱਕਾ ਮਾਰੇ, ਇੱਥੋਂ ਭਾਵੇਂ ਕੋਈ ਕਬੂਲ ਬੋਲੇ, ਤੂੰ ਕਬੂਲ ਬੋਲਦਿਆਂ ਵੱਲ ਨਾ ਦੇਖੀ, ਤੂੰ ਮਾਲਕ ਵੱਲ ਦੇਖੀ। ਤੇਰੇ ਧੀਰਜ ਦੇ ਇਸ ਬੀਜ ਨੂੰ ਮਾਲਕ ਰਹਿਮਤ ਦੀ ਖੈਰ ਦਾ ਫਲ ਜ਼ਰੂਰ ਲਾਏਗਾ, ਭਿਖਾਰੀ ਦੀ ਤਰ੍ਹਾਂ। ਦੂਸਰੀ ਬੇਨਤੀ, ਘਰ ਚ ਕੁੱਕਰ ਰੱਖਣੇ, ਕੁੱਤੇ ਰੱਖੇ ਜਾਂਦੇ ਨੇ। ਸਿਰ ਮਨ ਚ ਆਇਆ ਸੀ ਧੀਰਜ। ਆਮ ਤੌਰ ਤੇ ਇੱਥੇ ਨੀ, ਆਪਾਂ ਜੋ ਪਿੰਡਾਂ ਦੇਖ ਕੇ ਆਏ, ਕਈ ਵਾਰੀ ਕੁੱਤਾ ਉਹਨੂੰ ਰੋਟੀ ਖਾਂਦਿਆਂ ਮਾਲਕ ਦੇ ਮੂੰਹ ਵੱਲ ਦੇਖਦਾ ਤੇ ਆਪਣਾ ਸੁਭਾਅ ਸੀ ਕਹਿਣਾ ਇਸ ਕੁੱਤੇ ਨੂੰ ਮਾਰੋ, ਜਦੋਂ ਰੋਟੀ ਖਾਣ ਲੱਗਦੇ ਆ ਸਾਡੀਆਂ ਬੁਰਕੀਆਂ ਗਿਣਦਾ ਪਿਆ, ਤੇ ਨਿਆਣਿਆਂ ਨੇ ਸੋਟੀ ਲੈ ਕੇ ਕੁੱਤੇ ਮਗਰ ਲੱਗਣਾ, ਉਹਨੇ ਮੰਜੀ ਦਾ ਚੱਕਰ ਕੱਟ ਕੇ ਸਾਹਮਣੇ ਫਿਰ ਬਹਿ ਜਾ। ਮੈਂ ਸਿੱਧੇ ਪੇਂਡੂ ਸ਼ਬਦ ਵਰਤਣੇ ਆਪੇ, ਠੇਠ ਜਾਂ ਕੋਈ ਵਾਲ ਵਾਲੇ ਨੇ, ਉਹਨੇ ਫਿਰ ਸਾਹਮਣੇ ਬਹਿ ਜਾਣਾ, ਉਹਨਾਂ ਕਹਿਣਾ ਇਹਨੂੰ ਮਾਰ ਮਾਰੋ। ਇਹ ਫਿਰ ਮੇਰੇ ਵੱਲ ਦੇਖਦਾ, ਕਈ ਵਾਰੀ ਸੋਟਾ ਮਾਰਨਾ, ਕੁੱਤੇ ਨੂੰ ਬਾਹਰ ਕੱਢ ਕੇ ਅੰਦਰੋਂ ਦਰਵਾਜ਼ੇ ਦੀ ਕੁੰਡੀ ਲਾ ਲੈਣੀ, ਤੇ ਗਵਾਂਢੀ ਉਹ ਅਰਬਾਂਪਤੀ ਏ, ਤੇ ਜਿਸ ਮਾਲਕ ਨੇ ਧੱਕਾ ਮਾਰਿਆ ਉਹਦੀ ਸਿਰਫ ਰੋਟੀ ਚੱਲਦੀ ਏ। ਕੁੱਤਾ ਮਾਲਕ ਦੇ ਬੂਹੇ ਅੱਗੇ ਭੁੱਖਾ ਤਾਂ ਮਰ ਜਾਊਗਾ ਵਫ਼ਾਦਾਰ, ਪਰ ਮਾਲਕ ਦੇ ਗਵਾਂਢੀ ਦੇ ਬੂਹੇ ਤੇ ਨਹੀਂ ਜਾਂਦਾ। ਕਹਿੰਦਾ ਕੋਈ ਗੱਲ ਨਹੀਂ, ਜੇ ਅੱਜ ਸੋਟੀਆਂ ਮਾਰੀਆਂ ਨੇ ਬੂਹਾ ਖੁੱਲੇਗਾ, ਕੱਲ ਨੂੰ ਪਿਆਰ ਵੀ ਜ਼ਰੂਰ ਕਰੇਗਾ ਧੀਰਜ। ਤੇ ਜਦੋਂ ਦਰਵਾਜ਼ਾ ਖੁੱਲਦਾ ਤੇ ਮਾਲਕ ਦੇਖਦਾ ਉਹ ਕੁੱਤਾ ਬੂਹੇ ਚ ਬੈਠਾ, ਮਾਲਕ ਨੂੰ ਦੇਖਦਿਆਂ ਸਾਰ ਕੁੱਤਾ ਉੱਠਦਾ, ਤੇ ਜਿਨ੍ਹਾਂ ਪੈਰਾਂ ਨਾਲ ਠੁੱਡੇ ਮਾਰੇ ਨੇ ਕੁੱਤਾ ਉਹਨਾਂ ਪੈਰਾਂ ਨੂੰ ਕੱਟਦਾ ਨਹੀਂ, ਜਿਨ੍ਹਾਂ ਪੈਰਾਂ ਨੂੰ ਠੁੱਡੇ ਮਾਰੇ ਉਹਨਾਂ ਨੂੰ ਚੁੰਮਣ ਲੱਗ ਪੈਂਦਾ। ਇੱਕੋ ਦਾ ਮਨ ਚਾਹੁੰਦਾ ਮੈਂ ਠੁੱਡੇ ਮਾਰੇ, ਇਹ ਫਿਰ ਵੀ ਮੇਰੇ ਪੈਰ ਪਿਆ ਚੁੰਮਦਾ, ਕਹਿੰਦਾ ਅੱਜ ਤੋਂ ਬਾਅਦ ਇਹਨੂੰ ਧੱਕਾ ਨਾ ਮਾਰਿਆ ਜੇ। ਧੀਰਜ ਤਾਂ ਉਹਦੇ ਕੋਲ ਵੀ ਖੈ ਨਾ, ਭਿਖਾਰੀ ਕੋਲ ਧੀਰਜ ਏ, ਕੂਕਰ ਕੋਲ ਧੀਰਜ ਖੈ। ਜ਼ਿਆਦਾ ਦੂਰ ਨਾ ਜਾਈਏ, ਭਾਈ ਸਾਹਿਬ ਨੇ ਕਿਹਾ ਸੀ ਪੈਰਾਂ ਚ ਜੁੱਤੀ ਪਾ ਕੇ, ਉਹਨਾਂ ਸਿਰਫ ਉਦਾਹਰਨ ਖੈ, ਜਿੰਨੇ ਆਏ ਆ ਜੋੜੇ ਥੱਲੇ ਉਤਾਰੇ ਆ। ਤੇ ਇਸ ਮੁਲਕ ਦੇ ਵਿੱਚ ਆਪਾਂ ਘਰਾਂ ਚ ਵੀ ਜਾਂਦੇ ਹਾਂ, ਜੋੜੇ ਤਾਂ ਬਾਹਰ ਹੀ ਨੇ, ਪਰ ਜੁੱਤੀ ਬਰਕ ਤੋਂ ਬਚਾਉਂਦੀ ਏ, ਕੰਡਿਆਂ ਤੋਂ ਬਚਾਉਂਦੀ ਏ, ਲੂ ਤੋਂ ਗਰਮੀ ਤਪਸ਼ ਤੋਂ ਬਚਾਉਂਦੀ ਏ, ਪੱਥਰਾਂ ਤੋਂ ਬਚਾਉਂਦੀ ਏ। ਪਰ ਕਦੀ ਉਹਨੇ ਗਿਲਾ ਨਹੀਂ ਕੀਤਾ ਕਿ ਜਦੋਂ ਬਰਫ਼ ਹੋਵੇ, ਚਿੱਕੜ ਹੋਵੇ, ਕੰਡੇ ਹੋਣ, ਉਦੋਂ ਮੈਂ ਤੇਰੇ ਨਾਲ, ਤੇ ਜਦੋਂ ਘਰ ਗਲੀਚੇ ਤੇ ਜਾਣਾ ਪਏ ਮੈਨੂੰ ਬਾਹਰ ਲਾ ਦੇਣਾ, ਇਹ ਕਾਹਦਾ ਇਨਸਾਫ਼। ਕਦੀ ਉਹਨੇ ਗਿਲਾ ਕੀਤਾ? ਉਹ ਕਹਿੰਦੀ ਕੋਈ ਬਾਤ ਨਹੀਂ, ਸਿਰਫ ਮੈਂ ਬੇਨਤੀ ਕੀਤੀ ਉਦਾਹਰਨਾਂ ਨੇ ਮਨ ਨੂੰ ਸਮਝਾਉਣ ਲਈ, ਨਾ ਕਿ ਕਲਾਕਾਰੀ ਨਾ ਕੰਨ ਰਸ। ਜੋੜਾ ਬਾਹਰ ਪਿਆ, ਉਹ ਕਹਿੰਦਾ ਤਾਂ ਕੀ ਹੋਇਆ ਮਾਲਕ, ਤੂੰ ਚੰਗਾ ਥਾਂ ਮਿਲ ਗਈ, ਤੂੰ ਘਰ ਚਲਾ ਗਿਆ, ਮੇਰਾ ਫਰਜ਼ ਇੰਨਾ ਕਿ ਜਿੱਥੇ ਮਾੜੀ ਥਾਂ ਮੈਂ ਤੇਰੇ ਪੈਰ ਭਰੇ ਨਾ ਜਾਣ ਦਿਆਂ, ਪੈਰਾਂ ਨੂੰ ਦੁੱਖ ਨਾ ਲੱਗੇ, ਪਰ ਤੂੰ ਅੰਦਰ ਭਾਵੇਂ 12 ਘੰਟੇ 24 ਘੰਟੇ ਘਰ ਚ ਬੈਠ, ਮੈਂ ਬੂਹੇ ਚ ਇੰਤਜ਼ਾਰ ਕਰਾਂਗੀ। ਜਦੋਂ ਤੂੰ ਬਾਹਰ ਨਿਕਲੇਗਾ, ਸਭ ਤੋਂ ਪਹਿਲਾਂ ਤੇਰੇ ਪੈਰ ਮੇਰੇ ਵਿੱਚ ਹੀ ਪ੍ਰਵੇਸ਼ ਕਰਨੇ। ਧੀਰਜ ਹੈ ਨਾ ਇੱਕ ਭਾਈ ਸਾਹਿਬ ਜੀ ਦੇ ਸ਼ਬਦ ਨੇ, ਆਵਤ ਹੈ ਜਾਂ ਕਹਿ ਭੀਖ ਮੰਗਣ ਭਿਖਾਰੀ ਦੀਨ, ਦੇਖ ਤਾਂ ਅਧੀਨ ਹੈ ਨਿਰਾਸ਼ੋ ਨਾ ਬਿਡਾਰ ਹੈ। ਅਧੀਨ ਹੋਇਆ ਦੇਖਦਾ ਤੇ ਉਹਨੂੰ ਨਿਰਾਸ਼ ਬਿਲਕੁਲ ਨਹੀਂ ਕਰਦਾ। ਦੇਖੋ ਭਾਵੇਂ ਕਬੋਲ ਬੋਲਦਾ ਪਰ ਭਿਖਾਰੀ ਦੀ ਝੋਲੀ ਚ ਖੈਰ ਪੈਂਦਾ। ਦੇਖਤ ਅਧੀਨੈ ਨਿਰਾਸ਼ੋ ਨਾ ਬਿਡਾਰ ਹੈ, ਬੈਠ ਤਹਿ ਜਾ ਕੈ ਦੁਆਰ, ਆਸਾ ਕੈ ਬਿਡਾਰ ਸਵਾਨ, ਅੰਤ ਕਰੁਣਾ ਕੈ ਤੋਰ ਟੂਕ ਤਾਹੇ ਡਾਰ ਹੈ, ਪਾਇਨ ਕੀ ਪਨ ਕੀ ਰਹਿਤ ਪਰ ਹਰੀ ਭਰੀ, ਤਾਹੂ ਕਾਹੂ ਕਾਜ ਉੱਟ ਚਲਤ ਸਮਾਰ ਹੈ, ਛਾੜ ਹੰਕਾਰ ਛਾਰ ਹੋਏ ਗੁਰੂ ਮਾਰਗ ਮੈਂ। ਗੁਰੂ ਤੇ ਧੀਰਜ ਉਹ ਕਰੇਗਾ ਜਿਹਦੇ ਅੰਦਰ ਹੰਕਾਰ ਨਹੀਂ, ਕਿਉਂਕਿ ਹੰਕਾਰੀ ਬੰਦਾ ਧੀਰਜ ਵਾਲਾ ਕਦੀ ਨਹੀਂ ਹੋ ਸਕਦਾ। ਇਹ ਵੀ ਨਿਸ਼ਾਨੀ ਹੈ, ਜਿਹੜਾ ਨਿਮਰਤਾ ਵਾਲਾ ਧੀਰਜ ਵੀ ਉਹਦੇ ਕੋਲ ਧੀਰਾ ਵੀ ਹੋਵੇ, ਜਿਹੜਾ ਹੰਕਾਰੀ ਉਹ ਧੀਰਜ ਨਹੀਂ ਰੱਖ ਸਕਦਾ, ਕਿਉਂਕਿ ਉਹਦੇ ਹੰਕਾਰ ਨੂੰ ਸੱਟ ਵੱਜਦੀ ਏ ਕਿ ਮੈਨੂੰ ਲੋਕ ਇੰਨੇ ਝੋਕੇ ਸਲਾਮਾਂ ਕਰਦੇ, ਮੈਂ ਇੱਥੇ ਕਿਉਂ ਬੈਠਾ ਹਾਂ। ਹੰਕਾਰ ਨਹੀਂ ਟਿਕਣ ਦਿੰਦਾ। ਹਜ਼ੂਰ ਕਹਿੰਦੇ ਨੇ ਛਾੜ ਹੰਕਾਰ, ਛਾੜ ਹੋਏ ਗੁਰੂ ਮਾਰਗ ਮੈਂ, ਕਬੂ ਕਹਿ ਦਇਆ ਕਹਿ ਦਇਆਲ ਪੱਗ ਧਾਰ ਹੈ, ਹੰਕਾਰ ਨੂੰ ਛੱਡ ਕੇ ਧੀਰ ਜਨਨ ਬੈਠ ਜਾ, ਜਿਵੇਂ ਸੁਨਾਰ ਬੈਠਾ, ਕਿੰਨਾ ਉਹਦੇ ਅੰਦਰ ਟਿਕਾਕ ਹੈ, ਉਹ ਧੀਰਜ ਨਾਲ ਕੀਮਤੀ ਗਹਿਣਾ ਬਣਾ ਕੇ ਨਿਕਲਦਾ। ਤੇ ਜੇ ਮਨਾ ਤੂੰ ਧੀਰਜ ਰੱਖ ਕੇ ਸ਼ਬਦ ਦੀ ਕਮਾਈ ਕਰੇ, ਤੇ ਤੇਰੀ ਜ਼ਿੰਦਗੀ ਗਹਿਣਿਆਂ ਤੋਂ ਕੀਮਤੀ ਬਣ ਜਾਏ। ਫਿਰ ਪਰਮਾਰਥ ਵਿੱਚ ਜਿਹੜੇ ਧੀਰਜ ਨਾਲ ਬੈਠੇ, ਇੱਕ ਦਿਨ ਨਹੀਂ, ਦੋ ਦਿਨ ਨਹੀਂ, ਤੇ ਉਹ ਸਾਲ ਮਿਹਨਤ ਕੇ ਨਹੀਂ ਸਨ ਬੈਠੇ ਕਿ ਇਹ ਸਾਲ ਕਿਰਪਾ ਹੋ ਜਾਣੀ। ਹਜ਼ੂਰ ਦੀ ਬਾਣੀ ਪੜ੍ਹਦਿਆਂ, ਜਦੋਂ ਭਗਤ ਰਵਿਦਾਸ ਸਾਹਿਬ ਜੀ ਦਾ ਤਨਾਸਰੀ ਰਾਗ ਤੇ ਸ਼ਬਦ ਪੜ੍ਹਦੇ ਹਾਂ, ਖਮ ਸਰ ਦੀਨ ਦਇਆਲ ਨਾ ਤੁਮ ਸਰ, ਦੇਖੋ ਕਿੱਡਾ ਵੱਡਾ ਧੀਰਜ ਸ਼ਬਦ ਦੀਆਂ ਅੰਤਲੀਆਂ ਤੁਕਾਂ ਚ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ ਬਚਨੀ ਤੋਰ, ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ, ਹਉ ਬਲ ਬਲ ਜਾਉ ਰਾਮਈਆ ਕਾਰਨੇ ਕਾਰਨ ਕਵਨ ਅਬੋਲ, ਕਿਉਂ ਨੀ ਮੇਰੇ ਨਾਲ ਬੋਲਦਾ। ਹੁਣ ਇਹ ਥੋੜਾ ਕਿਹਾ ਜੇ ਤੂੰ ਨੀ ਬੋਲਦਾ ਸੀ ਵੀ ਨੀ ਬੋਲਦੇ ਚੱਲੇ ਆਪਣੇ ਘਰ ਨੂੰ, ਇਹ ਜ਼ਰੂਰ ਕਹਿ ਦਿੱਤਾ ਮੈਨੂੰ ਦੱਸ ਦੇ ਮਾਲਕ, ਮੇਰਾ ਮਨ ਪਤੀਜ ਗਿਆ ਕਾਰਨ ਕਵਨ ਅਬੋਲ, ਤੁਸੀਂ ਕਿਉਂ ਨੀ ਬੋਲਦੇ। ਅਗਲਾ ਬਚਨ ਸੀ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲਿਖ ਕਿੱਡਾ ਵੱਡਾ ਧੀਰਜ, ਇੱਥੇ ਅੱਧਾ ਘੰਟਾ ਮਨ ਬਹਿ ਜਾਏ ਆਸਾਨ ਜਿਤਾਉਂਦਾ ਹੈ। ਪੂਰਾ ਜਨਮ ਇੱਕ ਖਿੰਨ ਵੀ ਕਿਤੇ ਇੱਧਰ ਉੱਧਰ ਨੇ, ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਹਾਰੇ ਲੇਖੇ, ਤੇ ਇਹ ਨੀ ਕਿਹਾ ਜਨਮ ਲੇਖੇ ਲਾਇਆ। ਕਹਿਣ ਲੱਗੇ ਮੈਂ ਦਾਵਾ ਨਹੀਂ ਕਰਦਾ ਲੇਖੇ ਲਾ ਕੇ ਮੇਰੇ ਪੱਲੇ ਕੁਝ ਪਏਗਾ। ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ, ਦਰਸ਼ਨ ਦੇ ਕੇ ਆਸ ਨਾਲ ਬੈਠਾ, ਧੀਰਜ ਨਾਲ ਬੈਠਾ, ਯਕੀਨ ਨਾਲ ਬੈਠਾ, ਪਰ ਦਾਵਾ ਨਹੀਂ ਕਰਾਂਗਾ ਇਸ ਜਨਮ ਚ। ਦੂਸਰਾ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਧੀਰਜ ਵਾਲਾ ਧੱਕੇ ਵੀ ਪੈ ਜਾਣ ਤੇ ਜਰ ਜਾਂਦਾ ਹੈ। ਪਰ ਗੁਰਮੁਖੋ ਇਹ ਹੁਣ ਸ਼ਬਦ ਰਹਿ ਗਏ ਨੇ ਸਿਰਫ ਕਥਾ ਦੇ, ਅਸੀਂ ਕਹਿਣ ਵਾਲੇ ਰਹਿ ਗਏ ਆਮ ਸੁਣਨ ਵਾਲੇ, ਪਰ ਹੈ ਬੜਾ ਮੁਸ਼ਕਲ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੈਵੀ ਗੁਣ ਸਨ, ਰੂਹਾਨੀਅਤ ਦੇ ਆਤਮਕ ਜੀਵਨ ਨੂੰ ਕਮਾਉਣ ਵਾਲੇ ਸਨ, ਪਹਿਲੀ ਗੱਲ ਉਹਦੀ ਗੱਲ ਬੜੀ ਘੱਟ ਕੀਤੀ ਜਾਂਦੀ ਏ, ਦੂਸਰਾ ਉਹਨੂੰ ਕਰਮ ਕਾਂਡ ਕਹਿ ਕੇ ਆਪਾਂ ਕਈ ਵਾਰੀ ਰੱਦ ਕਰ ਜਾਂਦੇ। ਮਹਾਰਾਜ ਜੀ ਨੇ ਕਿਹਾ ਕਿ ਧੀਰਜ ਵਾਲਾ ਉਹਨਾਂ ਦੇ ਬਚਨ ਕਹਿ ਫੁਰਮਾਨ ਤੇਰਾ ਸਿਰ ਹੈ ਉੱਪਰ, ਜੋ ਤੁਸੀਂ ਹੁਕਮ ਦੇ ਦਿੱਤਾ ਫੁਰਮਾਨ ਕਰ ਦਿੱਤਾ, ਮੈਂ ਸਿਰ ਮੱਥੇ ਪ੍ਰਮਾਣ ਕੀ ਪ੍ਰਵਾਨ ਕੀਤਾ। ਇਹ ਨਹੀਂ ਕਹਾਂਗਾ ਕਿ ਜੋ ਮੈਨੂੰ ਹੁਕਮ ਲਾਇਆ ਤੁਸੀਂ ਇਸ ਹੁਕਮ ਬਾਰੇ ਸੋਚੋ ਵੀ ਮੈਂ ਹੁਕਮ ਨਹੀਂ ਪਾਲ ਸਕਦਾ। ਫੁਰਮਾਨ ਤੇਰਾ ਸਿਰ ਹੈ ਉੱਪਰ, ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰੀਆ, ਤੁਝੇ ਤੇ ਨਿਸਤਾਰ ਬੰਦੇ ਬੰਦਗੀ ਇਕਤਿਆਰ, ਧੀਰਜ ਨਾ ਰੱਖ ਸਾਹਿਬ ਰੋਸ ਧਰੋ ਕੇ ਪਿਆਰ। ਪਿਆਰ ਕਰ ਲੈ, ਧੱਕੇ ਮਾਰ ਲੈ, ਕਿਉਂ? ਕਹਿਣ ਲੱਗੇ ਨਾਮ ਤੇਰਾ ਆਧਾਰ ਮੇਰਾ, ਜੋ ਫੂਲ ਜਈ ਹੈ ਨਾਰ, ਕਹੋ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਤੇਰੇ ਦਰ ਦਾ ਗੁਲਾਮ ਖਾਂ, ਤੇਰੀ ਮਰਜ਼ੀ ਏ ਤੂੰ ਜ਼ਿੰਦਗੀ ਦੇ ਦੇ, ਤੇਰੀ ਮਰਜ਼ੀ ਏ ਤੂੰ ਮਾਰ ਦੇ, ਮੈਂ ਤੇਰੇ ਦਰ ਤੇ ਡਿੱਗਾਵਾਂ। ਗੁਰਮੁਖੋ ਜਿਨ੍ਹਾਂ ਨੇ ਧੀਰਜ ਨਾਲ ਪੁਕਾਰਿਆ, ਪਰ ਉਹ ਨਿਰਾਸ਼ ਨਹੀਂ ਇੰਨਾ ਹੋਏ ਵੀ ਜੇ ਕਹੀਏ ਵੀ ਧੀਰਜ ਵਾਲਾ ਨਿਰਾਸ਼ ਨਹੀਂ ਹੁੰਦਾ, ਉਹ ਇੱਕ ਆਸ ਤੇ ਇੱਕ ਭਰੋਸੇ ਤੇ ਜਿੰਦਾ ਹੈ। ਬਾਬਾ ਫਰੀਦ ਸਾਹਿਬ ਉਹਨਾਂ ਦੇ ਧੀਰਜ ਦੀ ਸ਼ਿਖਰ ਹੈ। ਜਦੋਂ ਉਹਨਾਂ ਦੇ ਇਹ ਸ਼ਬਦ ਪੜ੍ਹਨੇ ਆ ਕਿ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੈ ਕਾਗ, ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ। ਕਹਿੰਦੇ ਨੇ ਸਰੀਰ ਵੀ ਜਾਂਦਾ ਰਿਹਾ, ਅਜੇ ਤੱਕ ਉਹ ਨਾ ਬੋੜਿਆ ਜਿਹਦੀ ਯਾਦ ਜੁੜੀ। ਇਹ ਵੀ ਸ਼ਬਦ ਕਹਿ ਕਿ ਚਿੰਤ ਖਟੋਲਾ ਵਾਣ ਦੁੱਖ, ਚਿੰਤਾ ਦੀ ਮੰਜੀ ਬਣਾਈ ਬੈਠੇ ਆ, ਤੇਰੇ ਵਿਛੋੜੇ ਦੇ ਦੁੱਖ ਨਾਲ ਬੁਣੀਏ ਵਾਣ ਉਹਦਾ। ਲੋਕੀ ਤਲਾਈਆਂ ਵਿਛਾਉਂਦੇ ਨੇ, ਅਸੀਂ ਤੇਰੇ ਬਿਰਹਾ ਦੀ ਤਲਾਈ ਬਣਾ ਕੇ ਬੈਠੇ ਆ। ਤੇ ਸੱਚਾਈ ਇਹ ਵੇ ਕਿ ਐਸੇ ਮਹਾਂਪੁਰਖ ਉਹਨਾਂ ਦੇ ਕੇਵਲ ਇਹ ਖਿਆਲ ਨਹੀਂ, ਉਹਨਾਂ ਕਮਾਇਆ। ਬਾਬਾ ਫਰੀਦ ਸਾਹਿਬ ਦੇ ਮੁਰਸ਼ਦ ਸਨ ਖਵਾਜ਼ਾ ਬਖਤਿਆਰ ਕਾਕੀ ਸਾਹਿਬ, ਬਾਬਾ ਫਰੀਦ ਸਾਹਿਬ ਦੇ ਮੁਰੀਦ ਸਨ ਹਜ਼ਰਤ ਨਿਜ਼ਾਮੂਦੀਨ ਔਲੀਆ। ਹਜ਼ਰਤ ਨਿਜ਼ਾਮੂਦੀਨ ਔਲੀਆ ਉਹਨਾਂ ਨੇ ਇੱਕ ਦਿਨ ਆਪਣੇ ਸ਼ਗਿਰਦਾਂ ਚ ਬੈਠੇ ਸਨ ਤੇ ਕਿਸੇ ਪੁੱਛ ਲਿਆ ਸੀ ਕਿ ਤੁਸੀਂ ਬਾਬਾ ਸਾਹਿਬ ਨੂੰ ਕਦੀ ਰਾਤ ਇਕੱਲਿਆਂ ਦੇਖਿਆ, ਕਦੀ ਰਾਤ? ਤੇ ਹਜ਼ਰਤ ਨਿਜ਼ਾਮੂਦੀਨ ਔਲੀਆ ਸਾਹਿਬ ਨੇ ਕਿਹਾ ਹਾਂ। ਕਹਿੰਦੇ ਇੱਕ ਰਾਤ ਦੀਵਾ ਬਲ ਰਿਹਾ ਸੀ ਜਿੱਥੇ ਉਹਨਾਂ ਦਾ ਆਸਨ ਸੀ, ਨਿੰਮੀ ਨਿੰਮੀ ਲੋਕ ਹੈ। ਕਹਿੰਦਾ ਮੇਰੇ ਕੰਨਾਂ ਵਿੱਚ ਕੋਈ ਆਵਾਜ਼ ਪਈ, ਮੈਂ ਉੱਠ ਕੇ ਦੇਖਿਆ ਤੇ ਬਾਬਾ ਸਾਹਿਬ ਜੀ ਦੇ ਕਮਰੇ ਚੋਂ ਆਵਾਜ਼ ਆ ਰਹੀ ਸੀ। ਕਹਿੰਦੇ ਮੈਂ ਚੀਤ ਵਿੱਚੋਂ, ਦਰਵਾਜ਼ੇ ਦੀ ਚੀਤ ਤੋਂ ਦੇਖਿਆ ਤੇ ਬਾਬਾ ਸਾਹਿਬ ਸਜਦੇ ਵਿੱਚ ਸਨ, ਸਜਦੇ ਵਿੱਚ ਮਸਤਕ ਚੁੱਕਾ ਹੈ। ਫਿਰ ਉੱਠ ਖਲੋਂਦੇ ਨੇ, ਦੋਵੇਂ ਹੱਥ ਚੁੱਕ ਕੇ ਦੁਆ ਕਰਦੇ ਨੇ, ਫਿਰ ਚੁੱਕਦੇ ਨੇ। ਕਹਿਣ ਲੱਗੇ ਉਸ ਵੇਲੇ ਮੇਰੇ ਕੰਨਾਂ ਚ ਇੱਕ ਆਵਾਜ਼ ਪਈ ਸੀ, ਹੇ ਮਾਲਕ ਮੈਂ ਜੀਵਾਂ ਤੇ ਸਿਰਫ ਤੇਰੀ ਲਈ, ਤੇ ਜਿੱਦਣ ਮਰਾਂ ਉਦਣ ਵੀ ਕੇਵਲ ਤੇਰੇ ਲਈ। ਵਾਰ ਵਾਰ ਇਹ ਸ਼ਬਦ ਕਹਿੰਦੇ ਸਨ, ਮਾਲਕ ਜੀਵਾਂ ਤੇਰੇ ਲਈ, ਮਰਾਂ ਤੇਰੇ ਲਈ। ਤੇ ਫਿਰ ਕਿਤਨਾ ਸਮਾਂ ਬਿਰਹਾ ਵਿੱਚ ਆ ਕੇ ਰੋ ਕੇ ਕਹਿੰਦੇ ਸਨ, ਤੂੰ ਆਪਣੇ ਘਰ ਦਾ ਮਾਲਕ ਹੈ, ਅਸੀਂ ਤਾਂ ਕੇਵਲ ਫਰਿਆਦ ਹੀ ਕਰਨ ਜੋਗੇ, ਮੌਜ ਤੇਰੀ ਹੈ। ਉਹ ਸ਼ਬਦ ਸੱਚਾਈ ਲੱਗੇ ਭਾਵੇਂ ਉਹ ਨਾ ਸਾਖੀ ਰੂਪ ਚ ਲਿਖੇ, ਪਰ ਬਾਬਾ ਸਾਹਿਬ ਨੇ ਕਿਹਾ ਮਾਲਕ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ, ਇਹ ਉਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ ਵੇਖ, ਆਹ ਹੈ ਸਾਡੀ ਹਾਲਤ। ਫਿਰ ਨਾਲ ਬਚਨ ਕਿਹਾ ਕਿ ਕਾਗਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ। ਹੁਣ ਏਦੋ ਵੱਡੀ ਧੀਰਜ ਦੀ ਮਿਸਾਲ ਕੀ ਮਿਲੇਗੀ, ਅੰਤਲੇ ਸਮੇਂ ਤੱਕ ਵੀ ਧੀਰਜ ਕਹਿ ਆਏਗਾ ਕਾਗਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਸ਼ੋਹ ਫਿਰ ਦੇਖਣ ਕੀ ਆਸ। ਮੈਨੂੰ ਧੀਰਜ ਖੈ, ਯਕੀਨ ਖੈ, ਵਿਸ਼ਵਾਸ ਹੈ ਕਿ ਮੇਰਾ ਪਿਆਰਾ ਆਏਗਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਜ਼ਿੰਦਗੀ ਕਰਨੀ ਹੈ, ਅੰਦਰ ਦਾ ਜੀਵਨ ਕਰਨਾ, ਤੇ ਧੀਰਜ ਰੱਖ ਕੇ ਤਲ ਉਤਾਵਲਾ ਨਾ ਹੋ, ਖੋਛਾਪਨ ਨਾ ਦਿਖਾ, ਤੇ ਜੋ ਕੁਝ ਹੁੰਦਾ ਉਹਨੂੰ ਆਪਣੀ ਜ਼ਿੰਦਗੀ ਵਿੱਚ ਜਰ ਲੈ। ਮੈਂ ਤਿੰਨ ਉਦਾਹਰਨਾਂ ਇਤਿਹਾਸ ਵਿੱਚੋਂ ਦੇਖੀਆਂ ਤੇ ਤਕਰੀਬਨ ਤਿੰਨਾਂ ਥਾਵਾਂ ਤੇ ਜਾ ਕੇ ਕਈ ਵੇਲੇ ਨਹੀਂ ਸੁਣਿਆ ਸੁਣਾਇਆ ਕਿ ਅਰਦਾਸ ਬੰਦਾ ਕਰੀ ਜਾਏ ਤੇ ਨੇਮ ਨਿਭਾਈ ਜਾਏ, ਤੇ ਨੇਮ ਵੀ ਮਾਲਕ ਦੀ ਮਿਹਰ ਨਾਲ। ਜੇ ਸੋਚੀਏ ਨਾ ਵੀ ਆਪਾਂ ਨੇਮ ਨਿਭਾਉਂਦੇ ਹਾਂ, ਜਿੱਦਣ ਆਪਾਂ ਆ ਗਏ ਜਿੰਨੀ ਬਾਣੀ ਦਾ ਨਿਤਨੇਮ ਕਰਨਾ ਅੱਧਾ ਕੋ ਕਾਟਾ ਉਦਣ ਹੀ ਫਿਰ ਜਾਂਦਾ ਮੈਂ ਆ ਗਈ ਨਾ, ਕਿਉਂਕਿ ਉਹਦਾ ਅਸੂਲ ਹੈ ਜਿੱਥੇ ਮੈਂ ਆ ਗਈ ਉੱਥੇ ਕਿਰਪਾ ਕਿੱਥੇ ਵਰਤੇਗੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਬਚਨ ਨੇ ਉਹਦਾ ਸਿਰਲੇਖ ਵੀ ਸ਼ਬਦ ਹੈ ਮਾਰੂ ਰਾਗ ਚ। ਸਿਰਲੇਖ ਸ਼ਬਦ ਦੇ ਸਲੋਕ ਪਹਿਲਾਂ ਹੁੰਦਾ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ, ਉਸ ਤੋਂ ਅੱਗੇ ਸਿਰਲੇਖ ਹੁੰਦਾ ਸਲੋਕ ਤੋਂ ਬਾਅਦ ਸ਼ਬਦ। ਉਹ ਸ਼ਬਦ ਵਿੱਚ ਹਜ਼ੂਰ ਨੇ ਨੇਮ ਦੀ ਗੱਲ ਕੀਤੀ ਕਿ ਅੰਮ੍ਰਿਤ ਵੇਲੇ ਪ੍ਰਭਾਤ ਵੇਲਾ ਜਾਂ ਅਸੀਂ ਪਿੱਛਲ ਰਾਤ ਸ਼ਬਦ ਵਰਤ ਲਈਏ। ਜਿਹੜੇ ਜਾਗਦੇ ਨੇ ਸਿਮਰਨ ਕਰਦੇ ਨੇ ਬਾਣੀ ਪੜ੍ਹਦੇ ਨੇ ਮਾਲਕ ਦੀ ਯਾਦ ਵੀ ਜੁੜਦੇ ਨੇ, ਹਜ਼ੂਰ ਕਹਿੰਦੇ ਨੇ ਉਹ ਪਿੱਛਲ ਰਾਤ ਜਾਗਣ ਵਾਲੇ ਕਦੀ ਇਹ ਦਾਅਵਾ ਨਹੀਂ ਕਰਦੇ ਕਿ ਅਸੀਂ ਜਾਗੇ, ਉਹ ਇੱਕੋ ਗੱਲ ਕਹਿੰਦੇ ਨੇ ਮਾਲਕ ਤੇਰਾ ਸ਼ੁਕਰ ਜਾਗਦਾ ਹੀ ਹੋਵੇ ਜਿਨ੍ਹਾਂ ਨੂੰ ਤੂੰ ਸੱਦੇ ਭੇਜਦਾ। ਹੁਣ ਇਹ ਪਵਿੱਤਰ ਬਚਨ ਸਾਡੇ ਕਲਚਰ ਨਾਲ ਜੁੜੀ ਇੱਕ ਰਸਮ ਨਾਲ ਹੈ, ਮੈਂ ਸੱਭਿਆਚਾਰ ਸ਼ਬਦ ਵਰਤਿਆ ਧਾਰਮਿਕ ਨਹੀਂ। ਬੱਚੇ ਦਾ ਵਿਆਹ ਹੋਵੇ ਤੇ ਕਈ ਵਾਰੀ ਪਿੰਡ ਵਿੱਚ ਸੱਦਾ ਦਿੱਤਾ ਜਾਂਦਾ ਸੀ, ਅੱਜ ਵੀ ਦਿੰਦੇ ਆ ਪਿੰਡਾਂ ਚ ਕਿ ਵਿਆਹ ਹੈ ਰਾਤ ਨੂੰ ਗਾਉਣ ਬੈਠਣਾ, ਤੇ ਬੀਬੀਆਂ ਭੈਣਾਂ ਘਰਾਂ ਦੇ ਕੰਮ ਨਿਬੇੜ ਕੇ ਤੇ ਜਿਸ ਘਰ ਚ ਵਿਆਹ ਹੋਣਾ ਉੱਥੇ ਗਾਉਣ ਵਾਸਤੇ ਇਕੱਠੀਆਂ ਹੋ ਜਾਣੀਆਂ। ਵੇਲ ਉਹਨਾਂ ਨੇ ਲੈਣੀ, ਥਾਲੀ ਚ ਦਾਣੇ ਪਾਣੇ, ਗੁੜ ਪਾਣਾ, ਵਿਆਹ ਵਾਲੇ ਘਰ ਜਾ ਪਹੁੰਚਣਾ। ਅੱਧੀ ਰਾਤ ਤੱਕ ਉਹਨਾਂ ਨੇ ਗਾਣਾ, ਅੱਧੀ ਰਾਤ ਤੱਕ ਉਹਨਾਂ ਨੇ ਆਪਣੇ ਅੰਦਰ ਦੀ ਖੁਸ਼ੀ ਦਾ ਇਜ਼ਹਾਰ ਕਰਨਾ। ਸਾਰਾ ਪਿੰਡ ਆਇਆ, ਪਰ ਜਿਸ ਘਰ ਵਿੱਚ ਵਿਆਹ ਹੈ ਗਵਾਂਢਣ ਦੀ ਕੰਧ ਸਾਂਝੀ, ਉਹਦੇ ਘਰ ਤਾਂ ਆਵਾਜ਼ ਕਹੀ ਪਰ ਉਹ ਗਾਉਣ ਵਾਸਤੇ ਨਹੀਂ ਆਈ। ਜੇ ਸੁਬਾਹ ਪੁੱਛ ਲਿਆ ਕਿ ਸਾਰਾ ਪਿੰਡ ਅੱਜ ਇਕੱਠਾ ਹੋਇਆ ਗਾਉਣ ਵਾਸਤੇ ਆਏ, ਤੇਰੀ ਤਾਂ ਦੀਵਾਰ ਇਹਨਾਂ ਨਾਲ ਸਾਂਝੀ, ਤੂੰ ਕਿਉਂ ਨਾ ਆਈ? ਕਹਿਣ ਲੱਗੀ ਉਹ ਹੀ ਆਏ ਜਿਨ੍ਹਾਂ ਦੇ ਘਰ ਸੱਦੇ ਪੈਂਦੇ ਸਨ, ਮੇਰੇ ਘਰ ਸੱਦਾ ਹੀ ਨਹੀਂ ਗਿਆ, ਭਾਵੇਂ ਕੰਧ ਸਾਂਝੀਏ, ਸੱਦੇ ਤੋਂ ਬਿਨਾਂ ਗਾਉਣ ਕੌਣ ਆਵੇਗਾ? ਹਜ਼ੂਰ ਨੇ ਕਿਹਾ ਭਾਈ ਦੇਖੋ, ਇੱਕ ਗਾਉਣ ਵਾਸਤੇ ਘਰਾਂ ਚ ਸੱਦੇ ਜਾਣ ਤੇ ਤਾਂ ਬੀਬੀਆਂ ਸਵਾਣੀਆਂ ਗਾਉਣ ਵਾਸਤੇ ਆਉਂਦੀਆਂ ਨੇ। ਹੇ ਮੇਰੇ ਮਾਲਕ, ਤੇਰੀ ਵੀ ਇਬਾਦਤ ਪ੍ਰਭਾਤ ਵੇਲੇ ਅੰਮ੍ਰਿਤ ਵੇਲੇ ਉਹ ਕਰਦੇ ਨੇ ਜਿਨ੍ਹਾਂ ਦੇ ਘਰ ਤੂੰ ਆਪਣੀ ਬਖਸ਼ਿਸ਼ ਦੇ ਸੱਦੇ ਭੇਜਣੇ। ਜੇ ਸੱਦਾ ਨਹੀਂ ਭੇਜਦਾ ਤੇ ਗੁਰਦੁਆਰੇ ਵਿੱਚ ਪਿਆ ਹੋਇਆ ਬੰਦਾ ਵੀ ਘੁਰਾੜੇ ਮਾਰੀ ਜਾਂਦਾ। ਤੇਰੇ ਸੱਦੇ ਨੇ, ਸੱਦਿਆਂ ਨਾਲ ਹੀ ਨੇਮ ਨੇ। ਮਹਾਰਾਜ ਜੀ ਨੇ ਬਾਣੀ ਚ ਕਿਹਾ, ਕਹਿਣ ਲੱਗੇ ਪਿੱਛੋਂ ਰਾਤੀ ਸੱਦੜਾ ਨਾਮ ਖਸਮਕਾਰ ਨੇ, ਪਰ ਪਿੱਛੋਂ ਰਾਤੀ ਸੱਦੜਾ ਤੇ ਪੈਂਦਾ ਸੱਦਾ, ਕੋਈ ਅਲਾਰਮ ਦੀ ਲੋੜ ਨਹੀਂ, ਕਿਸੇ ਬੈਲ ਦੀ ਲੋੜ ਨਹੀਂ, ਬਸ ਰਾਤ ਨੂੰ ਸਿਮਰਨ ਕਰਦਿਆਂ ਇੱਕ ਫੁਰਨਾ ਹੀ ਬਣਾ ਦੇ ਕਿ ਮਾਲਕਾ ਇੰਨੇ ਵਜੇ ਉੱਠਣਾ। ਹਾਂ, ਮਾਲਕ ਮਿਹਰ ਕਰਦਾ, ਇੰਨਾ ਕੋਈ ਪਹਿਰੇਦਾਰ ਵੀ ਨਹੀਂ ਠਾਂਦਾ, ਅਸੀਂ ਚਾਰ ਦਾ ਕਹੀਏ ਉਹ 3:55 ਤੇ 3:50 ਤੇ ਉਠਾ ਦਿੰਦਾ, ਤੇ ਮਨ ਇੰਨਾ ਭੈੜਾ ਕਹਿੰਦਾ 4 ਵਜੇ ਕਿਹਾ ਸੀ, 10 ਮਿੰਟ ਪਹਿਲਾਂ ਨੇ, ਅਜੇ ਮਨ ਨਹੀਂ ਮੰਨਦਾ। ਪਰ ਉਸਨੇ ਤਾਂ ਪਹਿਲਾਂ ਹੁਕਾ ਦੇ ਦਿੱਤਾ, ਪਿੱਛੋਂ ਰਾਤੀ ਸੱਦਣਾ ਨਾਮ ਖਸਮ ਘਾਲੇ ਖੇਮੇ ਛਤਰ ਸਰਾਇਚੇ ਦਿਸਣ ਰਥ ਪੀੜੇ, ਕਿੱਡੀ ਵੱਡੀ ਬਖਸ਼ਿਸ਼ ਹੈ ਜਿਹੜੇ ਪਿਛਲ ਰਾਤ ਮਾਲਕ ਦੀ ਬੰਦਗੀ ਕਰਦੇ ਨੇ, ਉਹਨਾਂ ਨੂੰ ਦੁਨੀਆਂ ਦੀ ਕਿਸੇ ਬੰਦੇ ਦੀ ਮੁਸਾਜੀ ਨਹੀਂ। ਹਜ਼ੂਰ ਕਹਿੰਦੇ ਨੇ ਉਹਨਾਂ ਲਈ ਅਸਵਾਰੀਆਂ, ਉਹਨਾਂ ਲਈ ਘਰ, ਉਹਨਾਂ ਲਈ ਪਦਾਰਥ, ਉਹਨਾਂ ਨੂੰ ਕਿਸੇ ਚੀਜ਼ ਦੀ ਕਿਸੇ ਕਿਸਮ ਦੀ ਕੋਈ ਮੁਸਾਜੀ ਨਹੀਂ। ਖੇਮੇ ਛਤਰ ਸਰਾਇਚੇ ਦਿਸਣ ਰਥ ਪੀੜੇ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕਹੋ ਸਦ। ਸਾਧੇ ਦੱਦੇ ਨੂੰ ਸਿਆਰੀ ਸੱਦ ਕੇ ਤਿੰਨ ਕੋ ਸੱਦ ਮਿਲੇ, ਜਿਨ੍ਹਾਂ ਨੇ ਮਾਲਕਾ ਤੇਰੀ ਬੰਦਗੀ ਕੀਤੀ, ਸਬਰ ਨਾਲ ਬਹਿ ਗਏ, ਇਹ ਦਾਤਾਂ ਤਾਂ ਸੱਦ ਕੇ ਉਹਨਾਂ ਦੀ ਝੋਲੀ ਚ ਪਾ ਦਿੱਤੀ। ਸਿਰਫ ਇੱਕ ਧੀਰਜ, ਤੇ ਧੀਰਜ ਵੀ ਤਾਂ ਆਏਗਾ ਜੇ ਕੋਈ ਸ਼ਬਦ ਦਾ ਅਭਿਆਸ ਕਰਦਾ ਹੈ। ਮੈਂ ਸਿਰਫ ਤਿੰਨ ਕੁ ਬੇਨਤੀਆਂ, ਭਾਵੇਂ ਇਤਿਹਾਸਕ ਪੱਖ ਹੈ, ਮੇਰਾ ਇੱਕ ਸੁਭਾਅ ਕਹਿ ਲਓ ਚਾਹੇ ਕੋਈ ਕਮਜ਼ੋਰੀ ਸਮਝ ਲੈ, ਵੀ ਸ਼ਬਦ ਦੀ ਵਿਚਾਰ ਕਰਦੇ ਹਾਂ, ਇਤਿਹਾਸ ਦੀ ਗੱਲ ਆਪਾਂ ਕਰਨੇ ਆ, ਉਹ ਇਸ ਕਰਕੇ ਕਰੀ ਦੀਏ ਜੋ ਸ਼ਬਦ ਚ ਪੜਿਆ ਉਹ ਸਿੱਖਾਂ ਨੇ ਕਮਾਇਆ ਹੈ। ਤਿੰਨ ਬੀਬੀਆਂ ਨੇ ਜਿਹੜੀਆਂ ਬਿਲਕੁਲ ਅੰਤਲੇ ਸਮੇਂ ਤੇ ਬੈਠੀਆਂ ਨੇ, ਤੇ ਸਬਰ ਬੜਾ ਹੈ, ਧੀਰਜ ਬੜਾ ਹੈ, ਤੇ ਤਿੰਨਾਂ ਦੀ ਅੱਖਾਂ ਦੀ ਜੋਤ ਜਾਂਦੀ ਦਿਸਦੀ ਪਈ ਹੈ ਜਿੱਦਣ ਗੁਰੂ ਉਹਨਾਂ ਦੇ ਘਰ ਪਹੁੰਚੇ, ਤੇ ਤਿੰਨੇ ਗੁਰੂ ਸਾਹਿਬਾਨ ਉਹਨਾਂ ਦੇ ਘਰੋਂ ਬਸਤਰ ਲੈਣ ਗਏ। ਪਹਿਲੀ ਮਾਈ ਭਾਗ ਭਰੀ, ਉਹ ਕਸ਼ਮੀਰ ਵਾਲੀ ਤੁਹਾਨੂੰ ਸਭ ਨੂੰ ਪਤਾ, ਉਹਦਾ ਪੁੱਤਰ ਸੇਵਾ ਰਾਮ ਉਹ ਸਿੱਖੇ, ਪੁੱਤਰ ਤੋਂ ਬਾਣੀ ਸੁਣ ਸੁਣ ਕੇ ਮਾਂ ਨੂੰ ਜਾਗ ਲੱਗ ਗਈ। ਮੈਂ ਕਹਾਣੀ ਦੇ ਡਿਟੇਲ ਚ ਨਹੀਂ, ਆਪਣੇ ਹੱਥਾਂ ਨਾਲ ਸੂਤ ਕੱਤਿਆ, ਗੱਲ ਸੂਤ ਦੀ ਨਹੀਂ। ਜੇ ਕੋਈ ਕਹਿ ਵੀ ਮੈਂ $1 ਅਰਬ ਦਾ ਲਿਆ ਕਿਤੇ ਛੱਜਾ ਚਾੜਦਿਆਂ ਰੱਬ ਖੁਸ਼ ਹੋ ਜਾਏਗਾ, $1 ਅਰਬ ਨਾਲ ਨਹੀਂ ਪਿਆਰਿਆ, ਜੇ ਅੰਦਰ ਦੀ ਪ੍ਰੇਮ ਦੀ ਭਾਵਨਾ ਸੁੱਕਾ ਤੀਲਾ ਰੱਖ ਜਾ ਉਹ ਵੀ ਪ੍ਰਵਾਨ ਹੈ, ਤੇ ਜੇ ਅੰਦਰ ਦੀ ਭਾਵਨਾ ਨਹੀਂ ਤੇ ਕੀ ਪ੍ਰਮਾਤਮਾ ਨਾਲ ਰਹਿ ਜੂਗਾ। ਮਹਾਰਾਜ ਜੀ ਨੇ ਤੇ ਬਾਣੀ ਤੱਕ ਇੱਥੋਂ ਤੱਕ ਸ਼ਬਦ ਕਹਿ, ਪ੍ਰਮਾਤਮਾ ਦੀ ਗੱਲ ਦੂਰ, ਕਹਿਣ ਲੱਗੇ ਭਾਈ ਬੰਦਗੀ ਕਰਨ ਵਾਲਾ ਉਹਦੇ ਹੱਥ ਚੋਂ। ਹੁਣ ਆਪਾਂ ਕਹਾਂਗੇ ਵੀ ਇਹ ਕਰਮ ਕਾਂਡ ਨਹੀਂ, ਸਰੀਰ ਜਿਹਦੇ ਅੰਦਰ ਕਿਰਪਾ ਵਰਤ ਦੀਏ, ਇਹਨੂੰ ਦੇਹ ਦੀ ਪੂਜਾ ਨਾ ਸਮਝੋ, ਉਹਦੇ ਤਨ ਨਾਲ ਲੱਗੀ ਹੋਈ ਚੀਜ਼ ਵੀ ਪਵਿੱਤਰ ਹੈ। ਬਾਣੀ ਨੇ ਕਿਹਾ ਕਿ ਇੱਕ ਬੰਦਗੀ ਕਰਨ ਵਾਲਾ ਸੁੱਕੀ ਰੋਟੀ ਆਪਣੇ ਹੱਥੋਂ ਤੋੜ ਕੇ ਦੇ ਦੇ, ਉਹ ਅੰਮ੍ਰਿਤ ਹੈ। ਸਾਕਤ ਬੰਦੇ ਦੇ ਘਰ ਦੇ 36 ਪ੍ਰਕਾਰ ਦੇ ਖਾਣੇ ਵੀ ਜ਼ਹਿਰ ਨੇ। ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ। ਭਗਤ ਜਨਾ ਕਾ ਲੂਗਰਾ ਪਾਟਾ ਕੰਬਲ, ਲੀਰ ਹੀ ਦਿੱਤੀ ਨਾ, ਭਗਤ ਜਨਾ ਕਾ ਲੂਗਰਾ ਓਢ ਨਗਨ ਨਾ ਹੋਈ, ਪਾਟੀ ਕੰਬਲੀ ਦੇ ਦੇ ਲੋਕ ਪਰਲੋਕ ਪੱਤ ਢੱਕੀ ਜਾਂਦੀ ਹੈ, ਸਾਕਤ ਸਿਰ ਪੋ ਰੇਸ਼ਮੀ ਪੈਰਤ ਪੱਤ ਖੋਈ। ਉਹਨੇ ਸੂਤ ਕੱਤਿਆ, ਸੂਤ ਕੀ ਉਹਦਾ ਪਿਆਰ ਸੀ, ਧਾਗੇ ਕੱਤ ਕੇ ਸੂਤਰ ਕੱਤ ਕੇ ਕੱਪੜਾ ਤਿਆਰ ਕੀਤਾ। ਅੰਮ੍ਰਿਤਸਰ ਜਾ ਨਹੀਂ ਸਕਦੀ ਬਿਰਧ ਹੈ, ਕਿੱਥੇ ਸ੍ਰੀਨਗਰ ਕਿੱਥੇ ਸ੍ਰੀ ਅੰਮ੍ਰਿਤਸਰ। ਉਹਨੇ ਕਿਹਾ ਪੁੱਤਰ ਹੁਣ ਕਿਵੇਂ ਸੁਭਾਅ ਗੁਰੂ ਦਾ, ਮੈਂ ਤਾਂ ਬਣਾ ਦਿੱਤਾ ਸਭ ਕੁਝ। ਤੇ ਪੁੱਤਰ ਨੇ ਕਿਹਾ ਮਾਂ ਜੇ ਤੇਰੀ ਭਾਵਨਾ ਪ੍ਰਬਲ ਹੈ ਨਾ, ਤੂੰ ਧੀਰਜ ਨਾਲ ਇੱਕ ਅਰਦਾਸ ਕਰ ਤੇ ਮੇਰਾ ਸਤਿਗੁਰੂ ਤੇਰੇ ਪ੍ਰਾਣ ਤਿਆਗਣ ਤੋਂ ਪਹਿਲਾਂ ਇਸ ਧਰਤੀ ਤੇ ਜ਼ਰੂਰ ਆਏਗਾ। ਸੱਚ ਹੈ, ਸਿਰ ਮੈਂ ਬੇਨਤੀ ਕਰ ਰਿਹਾ, ਧੀਰਜ ਸੁਨਿਆਰ। ਉਹਨੇ ਤਿਆਰੀ ਕਰਕੇ ਬਸਤਰ ਰੱਖ ਦਿੱਤੇ, ਅੱਖਾਂ ਦੀ ਜੋਤ ਵੀ ਜਾਂਦੀ ਰਹੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਗਏ, ਅੱਜ ਉਹ ਕਮਰਾ ਵੀ ਬਣਿਆ ਉੱਥੇ ਜਿੱਥੇ ਮਾਤਾ ਦਾ ਅੰਤਲਾ ਸਮਾਂ ਆਇਆ। ਹਜ਼ੂਰ ਨੇ ਘੋੜੇ ਤੇ ਚੜਿਆ ਨਾਲ ਗਲੀ ਦੇ ਗੁਰਦੁਆਰਾ ਹੈ, ਆਵਾਜ਼ ਦਿੱਤੀ ਸੀ ਮਾਂ ਤੂੰ ਸਾਨੂੰ ਬੁਲਾਇਆ, ਅਸੀਂ ਬਸਤਰ ਲੈਣ ਆਏ। ਗੱਲ ਬਸਤਰ ਦੀ ਨਹੀਂ, ਇੱਕ ਜਗਿਆਸੂ ਦੇ ਅੰਦਰ ਦੀ ਭਾਵਨਾ ਤੇ ਉਡੀਕ ਦੇਖੋ, ਹੱਥਾਂ ਨਾਲ ਬਸਤਰ ਦਿੱਤਾ। ਤੇ ਮਹਾਰਾਜ ਜੀ ਨੇ ਕਿਹਾ ਮਾਂ ਕੁਛ ਮੰਗ। ਕਹਿਣ ਲੱਗੇ ਜਿਹੜਾ ਮੰਗਿਆ ਸੀ ਉਹਨੂੰ ਭਾਗ ਲੱਗ ਗਿਆ, ਹੁਣ ਕੁਛ ਨਹੀਂ, ਸਿਰਫ ਇੱਕ ਕਿਰਪਾ ਕਰੋ, ਮੈਂ ਸਰੀਰ ਤਿਆਗ ਜਾਣਾ, ਉਨੇ ਦਿਨ ਘਰ ਰਹਿ ਜਾਓ ਮੇਰੇ। ਹਜ਼ੂਰ ਉੱਥੇ ਰਹਿ, ਉਹ ਬਜ਼ੁਰਗ ਮਾਈ। ਦੂਜੀ ਆਗਰੇ ਜਾਓ, ਆਗਰੇ ਦੇ ਬਿਲਕੁਲ ਵਿਚਕਾਰ ਇੱਕ ਗੁਰਦੁਆਰਾ ਹੈ ਮਾਈ ਥਾਨ। ਇੱਕ ਤਾਂ ਗੁਰੂ ਕਾ ਤਾਲ, ਮਾਈ ਥਾਨ ਉਹ ਨਾਮ ਹੀ ਕੱਪੜੇ ਤੋਂ ਪਿਆ। ਇੱਥੇ ਟੰਡਨ ਪਰਿਵਾਰ ਰਹਿੰਦੇ ਸਨ, ਉਹਨਾਂ ਦੀ ਨੂੰਹ ਸੀ ਘਰ ਉਹਦੇ ਸੰਤਾਨ ਨਹੀਂ, ਪਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਦਾ ਅੱਤ ਦਾ ਨੇ। ਉਹਨੇ 20 ਖੱਤ ਲੰਮਾ ਲਿਖਿਆ, ਉੱਥੇ ਕੱਪੜਾ ਬੁਣ ਕੇ ਰੱਖਿਆ ਸੀ ਤੇ ਮਨ ਚ ਇੱਕੋ ਸੀ ਕਿ ਮੇਰਾ ਕੋਈ ਵੀ ਨਹੀਂ, ਸਿਰਫ ਇੱਕੋ ਥਾਨ ਮੈਂ ਬੁਣ ਕੇ ਰੱਖਿਆ ਹੈ, ਮੇਰਾ ਕਿਹੜਾ ਪੁੱਤਰ ਧੀਏ ਕਿਸੇ ਨਾਂ ਲੈਣਾ, ਪਰ ਸਤਿਗੁਰੂ ਇੱਕ ਕਿਰਪਾ ਕਰ, ਉਸ ਮਾਈ ਦਾ ਨਾਮ ਸੀ ਮਾਈ ਜੱਸੀ, ਇੱਕ ਕਿਰਪਾ ਕਰ ਕਿ ਜਿਉਂਦੇ ਜੀ ਦਰਸ਼ਨ ਬਖਸ਼ ਦਿਓ। ਉਹ ਵੀ ਥਾਨ ਬਣਾ ਕੇ ਬੈਠ ਗਏ। ਸੱਚੀ ਸਰਕਾਰ ਜਦੋਂ ਆਗਰੇ ਗਏ, ਗੁਰੂ ਕੇ ਤਾਲ ਬਾਅਦ ਆਏ ਨੇ, ਪਹਿਲਾਂ ਹਜ਼ੂਰ ਉਸ ਦੇ ਘਰ ਪਹੁੰਚੇ ਤੇ ਮਾਈ ਜੱਸੀ ਨੂੰ ਕਿਹਾ, ਮਾਈ ਲਿਆ ਜਿਹੜਾ ਥਾਨ ਸਾਡੇ ਲਈ ਬਣਾ ਕੇ ਰੱਖੇ, ਅਸੀਂ ਬਸਤਰ ਲੈਣ ਵਾਸਤੇ ਆਏ ਹਾਂ। ਉਹਨੇ ਥਾਨ ਭੇਟ ਕੀਤਾ, ਬਿਰਧ ਸੀ ਬੜੀ, ਉੱਥੇ ਲਿਖਿਆ ਵੀ ਤਕਰੀਬਨ 150 ਸਾਲ ਤੋਂ ਵੱਧ ਉਹਦੀ ਉਮਰ ਸੀ। ਜਿੰਨਾ ਕੁਝ ਉੱਥੇ ਪੜ੍ਹਨ ਤੋਂ ਮਿਲਿਆ ਮੈਨੂੰ, ਮੈਂ ਗਿਆ ਵੀ ਉੱਥੇ 2-3 ਵਾਰ, ਕਥਾ ਵੀ ਕੀਤੀ। ਫਿਰ ਉੱਥੇ ਬੈਠਿਆ ਮਨ ਚ ਆਇਆ, 3 ਮਾਈਆਂ ਖਾਸ ਕਰਕੇ ਹੋਰ ਵੀ ਨੇ ਬੜੇ ਭਾਵਨਾ ਵਾਲੇ। ਉਹਨੇ ਥਾਨ ਭੇਟ ਕੀਤਾ ਤੇ ਮਹਾਰਾਜ ਜੀ ਨੂੰ ਕਹਿੰਦੀ, ਸਤਿਗੁਰੂ ਸਫਲ ਹੋ ਗਈ ਜ਼ਿੰਦਗੀ, ਚਲੋ ਕੋਈ ਨਾਂ ਲੈਣ ਵਾਲਾ ਨਹੀਂ ਸੀ, ਤੁਸੀਂ ਚਰਨ ਪਾ ਦਿੱਤੇ। ਮਹਾਰਾਜ ਜੀ ਨੇ ਕਿਹਾ, ਮਾਈ ਤੂੰ ਹੱਥਾਂ ਨਾਲ ਥਾਨ ਬੁਣਿਆ, ਅੱਜ ਤੋਂ ਬਾਅਦ ਇਹ ਮਹੱਲਾ ਵੀ ਮਾਈ ਥਾਨ ਹੋਵੇਗਾ, ਜਿੱਥੇ ਥਾਨ ਲੈ ਕੇ ਚੱਲੇ ਗੁਰੂ ਧਾਮ ਵੀ ਮਾਈ ਥਾਨ ਹੋਵੇਗਾ, ਉਹ ਮਹੱਲੇ ਦਾ ਨਾਮ ਵੀ ਮਾਈ ਥਾਨ ਹੈ ਤੇ ਗੁਰਦੁਆਰਾ ਮਾਈ ਥਾਨ। ਪਰ ਇੱਕ ਸਬਰ ਏ ਟਿਕਾ ਏ। ਤੀਸਰਾ, ਹਜ਼ੂਰ ਮਾਛੀ ਵਾੜੇ ਗਏ ਆ, ਮਾਛੀ ਵਾੜੇ ਗੁਰੂ ਹਰਗੋਬਿੰਦ ਸਾਹਿਬ ਸ੍ਰੀਨਗਰ ਜਾਂਦੇ ਪਏ ਆ, ਗੁਰੂ ਤੇਗ ਬਹਾਦਰ ਆਗਰੇ ਜਾਂਦੇ ਪਏ ਆ, ਧੰਨ ਗੁਰੂ ਗੋਬਿੰਦ ਸਿੰਘ ਲਾਲਾਂ ਦੀ ਸ਼ਹਾਦਤ ਤੋਂ ਬਾਅਦ ਮਾਛੀ ਵਾੜੇ ਗਏ, ਗੁਲਾਬੇ ਪੰਜਾਬੇ ਦੇ ਘਰ, ਭਾਵੇਂ ਉਹ ਥੋੜਾ ਜਿਹਾ ਥਿੜਕੇ, ਕਹਿਣ ਲੱਗੇ ਅਸੀਂ ਕਿਹੜਾ ਤੁਹਾਡੇ ਘਰ ਰਹਿਣ ਆਏ ਆ, ਹਨੇਰਾ ਪਿਆ, ਨਿਹਾਲੇ ਖੱਤਰੀ ਦੀ ਮਾਂ ਮਾਈ ਗੁਰਦਈ ਨੂੰ ਸੱਦ ਲਓ, ਉਹਦੀਆਂ ਅੱਖਾਂ ਦੀ ਜੋਤ ਜਾਂਦੀ ਪਈ ਏ, ਉਹਨੇ ਬਸਤਰ ਤਿਆਰ ਕੀਤਾ ਸੀ ਤਾਂ ਬਸਤਰ ਲੈਣ ਆਏ ਆ। ਹੁਣ ਗੱਲ ਬਸਤਰਾਂ ਦੀ ਨਹੀਂ, ਫਿਰ ਮੈਂ ਅਰਜ ਕਰਾਂ, ਜਗਿਆਸੂ ਦੇ ਅੰਦਰ ਦੀ ਭਾਵਨਾ ਸਮਝੋ, ਉਹ ਬਸਤਰ ਦੀ ਥਾਂ ਤੇ ਭਾਵੇਂ ਦਾਣੇ ਹੁੰਦੇ, ਇਹ ਤਾਂ ਸਿਰਫ ਬਾਹਰ ਦੇ ਬਿੰਬ ਨੇ, ਪ੍ਰਤੀਕ ਨੇ, ਅੰਦਰ ਦੀ ਭਾਵਨਾ ਉਸ ਮਾਈ ਗੁਰਦਈ ਨੇ ਵੀ ਹਜ਼ੂਰ ਦੇ ਚਰਨਾਂ ਚ ਭੇਟ ਕੀਤੀ, ਹਜ਼ੂਰ ਦੇ ਚਰਨਾਂ ਚੋਂ ਬਸਤਰ ਭੇਟ ਕੀਤੇ, ਕਿਉਂਕਿ ਜਗਿਆਸੂ ਜਦੋਂ ਤੁਰਦਾ ਨਾ ਉਹ ਉਲਾਂਭੇ ਦਿੰਦਾ, ਨਾ ਉਹ ਤਰਕ ਕਰਦਾ, ਨਾ ਕਦੀ ਮਾਲਕ ਦੇ ਉੱਤੇ ਕਟਾਸ਼ ਕਰਦਾ, ਉਹ ਤਾਂ ਇਸ ਤਰ੍ਹਾਂ ਬੈਠਾ ਕਿ ਕੂਚਾ ਯਾਰ ਮੈਂ ਬੈਠ ਨਕਸ਼ੇ ਪਾ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਇਸ ਤਰ੍ਹਾਂ ਬੈਠ ਜਾ ਕਿ ਜਿਵੇਂ ਮੀਂਹ ਪੈਂਦਾ ਪੈਰ ਮਿੱਟੀ ਚ ਧੱਸਦੇ ਨੇ, ਚੇਤੇ ਰੱਖੋ ਮਿੱਟੀ ਦੇ ਪਏ ਹੋਏ ਨਿਸ਼ਾਨ ਪੱਟੇ ਤਾਂ ਜਾ ਸਕਦੇ ਨੇ, ਨਹੀਂ ਪੱਟੇ ਜਾ ਸਕਦੇ, ਮਿਟਾ ਜਾਏ ਜੀ ਸਦਕੇ ਕੋਈ ਮਿਟਾ ਜਾਏ। ਮਹਾਰਾਜ ਕਹਿੰਦੇ ਨੇ ਇੱਕ ਇੰਦਰੀਆਂ ਰੋਕ ਤੇ ਦੂਜਾ ਧੀਰਜ ਰੱਖ, ਪਰਮਾਰਥ ਵਿੱਚ ਧੀਰਜ ਕੰਮ ਦਿੰਦਾ। ਤੇ ਜਿਹੜਾ ਇਹ ਕਹਿੰਦਾ ਵੀ ਅੱਜ ਆ ਮੈਂ ਤੈਨੂੰ ਸੱਚਖੰਡ ਲੈ ਜਾਣਾ, ਅੱਜ ਕੱਲ੍ਹ ਬੜਾ ਜਿੰਨਾ ਰੱਬ ਦੇ ਨਾਂ ਤੇ ਦੁਕਾਨ ਚੱਲਦੀ ਹੈ, ਸੱਚੀ ਗੱਲ ਹੈ, ਐਵੇਂ ਲੋਕੀ ਦਿਹਾੜੀਆਂ ਇੰਨੀਆਂ ਕਰਦੇ ਉਹ ਤੇ ਕੰਮ ਹੀ ਬੜਾ ਸੌਖਾ, ਤੂੰ ਆਮ ਅੱਜ ਤੈਨੂੰ ਸੱਚਖੰਡ ਲੈ ਜਾਣਾ, ਅੱਜ ਤੈਨੂੰ ਜੋਤ ਦਿਖਾ ਦੇਣਾ, ਅੱਜ ਤੈਨੂੰ ਫਲਾਣੇ ਦੁਆਰੇ ਲੈ ਜਾਣਾ। ਨਹੀਂ ਭਾਈ, ਇਹ ਜਨਮਾਂ ਦੀ ਖੇਡ ਏ, ਉਡੀਕ ਜਨਮਾਂ ਦੀ ਰੱਖੇ ਬੰਦਾ, ਕਿਰਪਾ ਵਾਲੇ ਦਾ ਕੋਈ ਪਤਾ ਨਹੀਂ ਕਿ ਇੱਕ ਜਗੰਦੇ ਨਾਂ ਲੈਣ ਇੱਕ ਸੁੱਤਿਆਂ ਦੇ ਉਠਾਲ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ ਇਸ ਲੜੀ ਨੂੰ ਕੱਲ ਅੱਗੇ। ਧੀਰੇ ਸੁਨਿਆਰ ਐਰਨ ਮਤ, ਐਰਨ ਅਚਲ ਮਤ, ਜਿੱਥੇ ਐਰਨ ਪਈ ਧੀਰਜ ਐਰਨ, ਇਹ ਸ਼ਬਦ ਬੜੇ ਆਪਸ ਅਵਸਥਾ ਦੋਵੇਂ ਮੇਲ ਖਾਂਦੀਆਂ ਨੇ, ਇਹ ਕੱਲ ਨੂੰ ਆਪਾਂ ਵਿਚਾਰਾਂਗੇ। ਬੇਅੰਤ ਭੁੱਲਾਂ ਸਾਧ ਸੰਗਤ ਜੀ ਹੋਈਆਂ ਨੇ, ਆਪ ਜੀ ਕਿਰਪਾ ਕਰਕੇ ਮਿਹਰ ਕਰਕੇ ਬਖਸ਼ ਦਿਆ ਜੇ। ਭੁੱਲਾਂ ਜੇ ਦੇਖੋਗੇ ਤੇ ਭੁੱਲਾਂ ਕਰਕੇ ਮੈਂ ਬਖਸ਼ੇ ਨਹੀਂ ਜਾਣਾ, ਮੈਂ ਸੱਚਾਈ ਕਹਿ ਰਿਹਾ, ਇਹ ਬਟਰਿੰਗ ਨਹੀਂ। ਪਰ ਜਿੱਥੇ ਭੁੱਲ ਲੱਗੇ ਉਹਦੀ ਅਰਦਾਸ ਕਰੋ, ਮਾਲਕ ਸਾਨੂੰ ਸਮਤ ਬਖਸ਼ ਦੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।